ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ ਰਹਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰ ਕੇਵ ਰਹਾ ਸਾਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋ ਜਿਸ ਆਗੈ ਪਿਆਰ ਜਾਏ ਕਹਾਂ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾ ਚੌਂਕੋ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦੀਨ ਦਇਆਲ ਅਕਾਲ ਪੁਰਖ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ ਧੰਨ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਸੰਗਤ ਕਰਨ ਦਾ, ਹਾਜ਼ਰੀਆਂ ਭਰਨ ਦਾ ਸੁਭਾਗ ਹਾਸਲ ਹੋ ਰਿਹਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਆਪਣੇ ਸਿੰਘਾਸਨ ਉੱਪਰ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ਦਿਆਂ ਸਤਿਗੁਰੂ ਜੀ ਨੇ ਜੋ ਪਾਵਨ ਸ੍ਰੀ ਮੁਖਵਾਕ ਬਖਸ਼ਿਆ ਹੈ, ਸੋ ਸੰਗਤਾਂ ਨੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਧੰਨ ਧੰਨ ਆਦਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਨਗਰ ਵਸਾਇਆ ਹੈ ਔਰ ਸੰਸਾਰ ਦੀਆਂ ਚਾਰ ਉਦਾਸੀਆਂ ਸੰਪੂਰਨ ਕਰਨ ਉਪਰੰਤ ਫਿਰ ਬਾਬਾ ਆਇਆ ਕਰਤਾਰਪੁਰ, ਭੀਖ ਉਦਾਸੀ ਸਗਲ ਉਤਾਰਾ, ਪੈਨ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਇੱਥੇ ਕਰਤਾਰਪੁਰ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ, ਆਪਣਾ ਨਿਵਾਸ ਰੱਖਿਆ ਅਤੇ ਆਪਣਾ ਫਕੀਰੀ ਬਾਣਾ ਉਤਾਰਿਆ। ਉਹ ਫਕੀਰੀ ਬਾਣਾ, ਉਹ ਉਦਾਸੀ ਭੇਖ ਜੋ ਜਗਤ ਨੂੰ ਉਪਦੇਸ਼ ਦੇਣ ਲਈ ਜਗਤ ਫੇਰੀ ਦੇ ਵਾਸਤੇ ਸੁਲਤਾਨਪੁਰ ਤੋਂ ਆਪ ਜੀ ਨੇ ਧਾਰਨ ਕੀਤਾ ਸੀ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੀਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜ੍ਹਿਆ ਸੋਧਣ ਤਰਤ ਲੁਕਾਈ। ਇਉਂ ਉਦਾਸੀ ਕੀ ਰੀਤ ਫਕੀਰੀ ਬਾਣਾ ਪਹਿਨ ਕੇ ਸੁਲਤਾਨਪੁਰ ਤੋਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਲੰਮੀਆਂ ਸੰਸਾਰਕ ਯਾਤਰਾਵਾਂ ਆਰੰਭ ਕੀਤੀਆਂ ਸੀ, ਜਿਨ੍ਹਾਂ ਨੂੰ ਆਪਾਂ ਉਦਾਸੀਆਂ ਕਹਿੰਦੇ ਹਾਂ। ਇਉਂ ਚਾਰ ਉਦਾਸੀਆਂ ਉਪਰੰਤ ਕਰਤਾਰਪੁਰ ਵਿਖੇ ਆ ਕੇ ਆਪ ਜੀ ਨੇ ਉਹ ਉਦਾਸੀ ਬਾਣਾ ਉਤਾਰਿਆ ਅਤੇ ਫਿਰ ਸੰਸਾਰਕ ਬਸਤਰ ਪਹਿਨੇ। ਇੱਥੇ ਆਪ ਜੀ ਨੇ ਗ੍ਰਹਿ ਨਿਵਾਸ ਕੀਤਾ ਔਰ ਆਪ ਜੀ ਦੇ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਜੀ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ, ਸਾਹਿਬਜ਼ਾਦਿਆਂ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ ਸਮੇਤ ਆਪ ਜੀ ਕੇ ਚਰਨਾਂ ਵਿੱਚ ਇੱਥੇ ਆ ਕੇ ਰਹੇ ਅਤੇ ਇੱਥੇ ਆਪ ਜੀ ਨੇ ਫਿਰ ਹੱਥੀਂ ਖੇਤੀਬਾੜੀ ਕੀਤੀ, ਕਿਰਤ ਕੀਤੀ, ਕਿਰਤ ਕਰਨ ਦਾ ਉਪਦੇਸ਼ ਦ੍ਰਿੜ ਕਰਵਾਇਆ। ਆਪਣੇ ਸਤਿਕਾਰਯੋਗ ਮਾਤਾ ਪਿਤਾ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਦਾ ਦੇਵੀ ਤ੍ਰਿਪਤਾ ਜੀ ਦਾ ਵੀ ਆਪ ਜੀ ਨੇ ਪਾਰ ਉਤਾਰਾ ਕੀਤਾ ਹੈ ਅਤੇ ਇਸੇ ਤਰ੍ਹਾਂ ਕਰਤਾਰਪੁਰ ਵਿਖੇ ਹੀ ਆਪ ਜੀ ਦੇ ਕੋਲ ਆਪ ਜੀ ਦੇ ਧਰਮ ਮਾਤਾ ਪਿਤਾ ਭਾਵ ਸੱਸ ਸਹੁਰਾ ਬਾਬਾ ਮੂਲ ਚੰਦ ਜੀ, ਬੀਬੀ ਚੰਦੋ ਰਾਣੀ ਜੀ, ਉਹ ਵੀ ਵਾਰੀ ਵਾਰੀ ਆਏ ਨੇ ਔਰ ਉਹਨਾਂ ਨੂੰ ਵੀ ਆਤਮਿਕ ਗਿਆਨ ਦੀ ਦਾਤ ਸਤਿਗੁਰਾਂ ਬਖਸ਼ੀ ਹੈ। ਜਗਤ ਮਾਤਾ ਸੁਲੱਖਣੀ ਜੀ ਆਪ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਕਿ ਪਤੀ ਦੇਵ ਸਤਿਗੁਰੂ ਜੀ, ਕੁੱਲ ਸੰਸਾਰ ਨੂੰ ਆਪ ਜੀ ਨੇ ਕਿਰਪਾ ਕਰਕੇ ਗਿਆਨ ਬਖਸ਼ਿਆ, ਪਾਰ ਉਤਾਰਾ ਕੀਤਾ ਹੈ, ਬੇਅੰਤ ਜੀਵਾਂ ਦਾ ਭਲਾ ਕੀਤਾ ਹੈ, ਬੇਅੰਤ ਦਾ ਕਲਿਆਣ ਕੀਤਾ ਹੈ, ਮੇਰੇ ਉੱਪਰ ਵੀ ਕਿਰਪਾ ਕਰੋ, ਮੈਨੂੰ ਵੀ ਬਖਸ਼ਿਸ਼ ਕਰੋ, ਮੇਰਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇ ਔਰ ਮੇਰੇ ਜੀਵਨ ਦਾ ਵੀ ਪਾਰ ਉਤਾਰਾ ਹੋਵੇ। ਤਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲਾਂ ਨੂੰ ਸਾਡੇ ਸਤਿਕਾਰਯੋਗ ਮਾਤਾ ਜੀ ਨੂੰ ਉਪਦੇਸ਼ ਫਰਮਾਉਂਦਿਆਂ ਹੋਇਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਜੋ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਦਾ ਬਚਨ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮਹਾਂਪੁਰਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਖਾਸ ਵਿਅਕਤੀ ਦੇ ਪਰਥਾਏ ਸਿੱਖਿਆ ਉਚਾਰਨ ਕਰਦੇ ਨੇ, ਪਰ ਉਹ ਸਿਰਫ ਉਸ ਇੱਕ ਵਾਸਤੇ ਨਹੀਂ ਬਲਕਿ ਸਾਰੇ ਜਗਤ ਵਾਸਤੇ, ਸਾਰੇ ਜਹਾਨ ਵਾਸਤੇ ਸਾਂਝੀ ਹੁੰਦੀ ਹੈ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਈ। ਇਹ ਗੁਰੂ ਕੀ ਮਤ, ਇਹ ਗੁਰੂ ਕੀ ਸਿੱਖਿਆ ਸਦਾ ਅਚਲ ਹੈ ਅਤੇ ਸਦਾ ਸਦਾ ਹੀ ਸੰਸਾਰ ਦਾ ਮਾਰਗ ਦਰਸ਼ਨ ਕਰਨ ਵਾਲੀ ਹੈ। ਧੰਨ ਸਤਿਗੁਰੂ ਗਰੀਬ ਨਿਵਾਸ ਜੀ, ਜੋ ਆਪਾਂ ਸਭਨਾਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਤਿਸ ਦੀ ਅਖਰੀ ਅਰਥ ਵਿਚਾਰ ਕਥਾ ਵਿਚਾਰ ਕੁਝ ਸਮੇਂ ਵਾਸਤੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਧਨਾਸਰੀ ਰਾਗ ਦਾ ਨਾਮ ਹੈ ਜੋ ਕਿ ਅਸਲ ਵਿੱਚ ਇੱਕ ਰਾਗਨੀ ਹੈ, ਔਰ ਰਾਗਾਂ ਦੇ ਪਰਿਵਾਰ ਦੇ ਲਿਹਾਜ਼ ਅਨੁਸਾਰ ਇਹ ਮਾਲ ਕੌਂਸ ਦੇ ਪਰਿਵਾਰ ਵਿੱਚੋਂ ਮੰਨੀ ਜਾਂਦੀ ਹੈ। ਆਪਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਕੇ ਪਰਮ ਪਵਿੱਤਰ ਬਚਨ ਇਹ ਪੜ੍ਹਦੇ ਹਾਂ, ਦੁਤੀਆ ਮਾਲ ਕੌਸ ਆਲਾਪ ਹੈ, ਸੰਗ ਰਾਗਨੀ ਪੰਚੋ ਥਾਪ ਹੈ, ਗੋਂਡ ਕਰੀ ਅਰ ਦੇਵ ਗੰਧਾਰੀ, ਗੰਧਾਰੀ ਸੀਹਤੀ ਉਚਾਰੀ, ਧਨਾਸਰੀ ਇਹ ਪੰਚੋ ਗਾਈ, ਮਾਲ ਰਾਗ ਕੌਸ ਸੰਗ ਲਾਈ। ਇਉਂ ਮਾਲ ਕੌਂਸ ਰਾਗ ਦੇ ਪਰਿਵਾਰ ਵਿੱਚੋਂ ਧਨਾਸਰੀ ਹੈ। ਭਾਵੇਂ ਕੋਈ ਰਾਗ ਹੋਵੇ, ਭਾਵੇਂ ਰਾਗਨੀ ਹੋਵੇ, ਭਾਵੇਂ ਰਾਗਾਂ ਦੇ ਪੁੱਤਰ ਹੋਣ, ਸੰਗੀਤ ਵਿੱਦਿਆ ਅਨੁਸਾਰ ਤਕਰੀਬਨ ਸਭਨਾਂ ਨੂੰ ਰਾਗ ਕਹਿ ਕੇ ਹੀ ਸੰਬੋਧਿਤ ਕੀਤਾ ਜਾਂਦਾ ਹੈ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਰਾਗ ਅੱਖਰ ਹੀ ਵਰਤਿਆ ਹੈ। ਤੇ ਸ੍ਰੀ ਰਾਗ ਤੋਂ ਜੈਤ ਸ੍ਰੀ ਤੱਕ ਜੋ 31 ਤਤਕੜੇ ਦੇ ਰਾਗ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ, ਇਹਨਾਂ ਵਿੱਚ ਇਹ ਧਨਾਸਰੀ 10ਵੇਂ ਅਸਥਾਨ ਉੱਪਰ ਹੈ। ਤੇ ਅੱਜ ਦਾ ਇਹ ਪਾਵਨ ਸ਼ਬਦ ਧਨਾਸਰੀ ਰਾਗ ਦਾ ਪਹਿਲਾ ਸ਼ਬਦ ਹੈ, ਧਨਾਸਰੀ ਮਹੱਲਾ ਪਹਿਲਾ। ਅਕਾਲ ਪੁਰਖ ਵਾਹਿਗੁਰੂ ਜੀ ਕੇ ਪਹਿਲੇ ਪ੍ਰਤੱਖ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਾ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਰਾਗ ਦੇ ਪਹਿਲੇ ਘਰ ਭਾਵ ਸੁਰ ਤਾਰ ਵਿੱਚ ਚਾਰ ਪਦਿਆਂ ਵਾਲਾ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਹੈ, ਭਾਵ ਕਿ ਚਾਰ ਬੰਦ ਹਨ, ਚਾਰ ਪੌੜੀਆਂ ਹਨ ਸ਼ਬਦ ਦੀਆਂ, ਤੇ ਇਸ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਹਨ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਰਾਗ ਦੀ ਆਰੰਭਤਾ ਹੋਣ ਕਰਕੇ ਮਹਾਮੰਤਰ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦਾ ਵਸਤੂ ਨਿਰਦੇਸ਼ ਮੰਗਲ ਕਥਨ ਕਰਦੇ ਹਨ।
ਇੱਕ ਓਅੰਕਾਰ,
ਇੱਕ ਅਦਵੈਤ ਰੂਪ ਵਾਹਿਗੁਰੂ ਇੱਕੋ ਇੱਕ ਹੈ, ਜਿਸ ਜਿਹਾ ਹੋਰ ਕੋਈ ਨਹੀਂ। ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ।
ਸਤਨਾਮ,
ਸਤ ਤੋਂ ਭਾਵ ਉਹ ਤ੍ਰੈ ਕਾਲ ਅਬਾਦ ਰੂਪ ਹੈ, ਭਾਵ ਕਿ ਤਿੰਨਾਂ ਸਮਿਆਂ ਵਿੱਚ ਕਦੇ ਨਾਸ ਹੋਣ ਵਾਲਾ ਨਹੀਂ, ਭੂਤ ਕਾਲ ਵਿੱਚ ਵੀ ਸੀ, ਵਰਤਮਾਨ ਵਿੱਚ ਵੀ ਹੈ, ਔਰ ਅਗਾਂਹ ਵੀ ਸਦਾ ਸਦਾ ਇੱਕ ਰਸ ਕਾਇਮ ਰਹਿਣ ਵਾਲਾ ਹੈ। ਬਲਕਿ ਭੂਤ ਤੋਂ ਪਹਿਲਾਂ ਜਦੋਂ ਅਜੇ ਸਮੇਂ ਦੀ ਹੋਂਦ ਵੀ ਨਹੀਂ ਸੀ, ਉਹ ਵਾਹਿਗੁਰੂ ਤਦੋਂ ਵੀ ਮੌਜੂਦ ਸੀ। ਇਉਂ ਉਹ ਸਤ ਸਰੂਪ ਹੈ, ਸੱਚਾ ਹੈ, ਨਿਸ਼ਚੇ ਵਾਚਕ ਹੈ, ਔਰ ਉਸ ਦੀ ਹੋਂਦ ਹਸਤੀ ਹਰ ਵਕਤ ਹਰ ਜਗ੍ਹਾ ਤੇ ਮੌਜੂਦ ਹੈ, ਨਾਸ ਤੋਂ ਰਹਿਤ ਹੈ। ਇਹ ਸਤ ਦਾ ਭਾਵ ਹੈ, ਨਾਮ ਪ੍ਰਸਿੱਧ ਰੂਪ ਹੈ, ਜਾਣਨੇ ਯੋਗ ਹੈ।
ਕਰਤਾ ਪੁਰਖ,
ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਭ ਸੰਸਾਰ ਦੀ ਪੈਦਾਇਸ਼ ਪਾਲਣਾ ਤੇ ਸੰਘਾਰ, ਜਿਸ ਨੂੰ ਉਤਪਤੀ ਪਾਲਣਾ ਤੇ ਲੈਤਾ ਕਿਹਾ ਜਾਂਦਾ ਹੈ, ਉਹ ਕਰਨ ਵਾਲਾ ਹੈ। ਕਰਤਾ ਸਾਰੇ ਕਾਰਜਾਂ ਦਾ ਕਰਤਾ ਹੈ, ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਜਿੰਨੇ ਵੀ ਕਾਰਨ ਮੰਨੇ ਜਾਂਦੇ ਨੇ ਵੱਖੋ ਵੱਖਰੇ ਸਿਧਾਂਤਾਂ ਮੁਤਾਬਕ, ਉਹਨਾਂ ਸਾਰੇ ਕਾਰਨਾਂ ਨੂੰ ਕਰਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਪੁਰਖ ਪਰਿਪੂਰਨ ਹੈ, ਪੁਰਖ ਪੁਰਖ ਸਰੂਪ ਹੈ, ਪੁਰਖੱਤਵ ਦੇਣ ਵਾਲਾ, ਪੁਰਸ਼ਾਰਥ ਦੇਣ ਵਾਲਾ, ਉੱਦਮ ਬਖਸ਼ਿਸ਼ ਕਰਨ ਵਾਲਾ ਹੈ।
ਭਉ ਨਿਰਵੈਰ,
ਨਿਰਰਹਿਤ ਹੈ, ਭਉ ਹਰ ਤਰ੍ਹਾਂ ਦੇ ਡਰ ਤੋਂ, ਕਿਸੇ ਤਰ੍ਹਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਡਰ ਨਹੀਂ, ਔਰ ਇਸੇ ਪ੍ਰਕਾਰ ਨਿਰਵਿਸ਼ੇਸ਼ ਕਰਕੇ ਆਪਣੇ ਭਉ ਆਪਣੇ ਹੁਕਮ ਵਿੱਚ ਸਾਰੇ ਜਗਤ ਨੂੰ ਸਾਰੇ ਸੰਸਾਰ ਨੂੰ ਰੱਖਣ ਵਾਲਾ ਹੈ। ਨਿਰਾ ਉਹ ਭਵ ਕਲਿਆਣ ਸਰੂਪ ਹੈ, ਕਲਿਆਣ ਕਰਨ ਵਾਲਾ ਹੈ। ਨਿਰਵੈਰ ਵੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ, ਵੈਲ ਤਾਈਆਂ ਐਬਾਂ ਤੋਂ ਰਹਿਤ ਹੈ।
ਅਕਾਲ ਮੂਰਤ,
ਕਲਪਨਾ ਤੋਂ ਰਹਿਤ ਉਹ ਅਕਾਲ ਪੁਰਖ ਵਾਹਿਗੁਰੂ ਸਮੇਂ ਦੀ ਹੱਦ ਤੋਂ ਰਹਿਤ ਹੈ, ਕਿਸੇ ਸਮੇਂ ਦੀ ਹੱਦ ਵਿੱਚ, ਕਿਸੇ ਕਾਲ ਦੀ ਹੱਦ ਵਿੱਚ ਉਸ ਨੂੰ ਬੰਨਿਆ ਨਹੀਂ ਜਾ ਸਕਦਾ। ਫਿਰ ਉਸਦਾ ਕਦੇ ਕਾਲ ਨਹੀਂ, ਭਾਵ ਉਸਦਾ ਅੰਤ ਕਦੇ ਨਹੀਂ, ਕਦੇ ਮੌਤ ਨਹੀਂ, ऐसी ओ अकाल हस्ती वाला है, ऐसे ओ मूर्त स्वरूप वाला है, ऐसी अडरी हस्ती वाला है जो कल्पना तो रहत है।
अजूनी सर्वं
अजूनी अजन्मा रूप है, किसी का जन्मिया होया नहीं, किसी का पैदा किया होया नहीं, थापिया ना जाए किया ना होए, आपे आप निरंजन सोए, यो अजन्मा स्वरूप है। जो 84 लाख जूना कहियां जांदियां इन्हां जूना विचों किसी ओ जून विच नहीं, और सह भंग सुते प्रकाश है, किसी का थापिया नहीं, किसी का प्रकाशमान किया होया नहीं, किसी दे कोलों उसने ताकत हासिल नहीं की, इओ सुते प्रकाश रूप है, स्वयंभू रूप है।
गुर प्रसाद
गुर चेतन रूप है, आप चेतनता दे विच हुंदिया सारे जीवां नूं अपनी चेतन सत्ता बख्शिश करन वाला है। गुर वड्डा है, गुर पूजनीक है, गुर अज्ञानता दे हनेरे नूं मेट के ज्ञान दा प्रकाश करन हारा है। प्रसाद आनंद स्वरूप है, प्रसाद कृपा स्वरूप है, प्रसाद दुनिया दे रसां कसां स्वादां तों परे है। गुर प्रसाद गुरु की कृपा नाल उस अकाल पुरख वाहिगुरु की प्राप्ति उसकी अनुभूति हुंदी है। ये संकेतक संखेप जे अर्थ हैं इस पवित्र महावाक दे। जे इन्ने महावाक दे इस महामंत्र दे आपां अर्थ विस्थार नाल करन लगीए लंबेरा समा लगन दे उपरंत भी ये अर्थ कदे संपूर्ण नहीं हो सकनगे। मनुख दी मत मनुख दी बुद्ध जेड़ी है ओ हार के रह जावेगी। ये केवल ते केवल संकेतक अर्थ ने, संखेप अर्थ। इन्हां तों उपरंत हुण सतगुरु सच्चे पातशाह जी शब्द की आरंभता करदे ने। बेनतियां भी हन जगियासू वल्लों ते सतगुरु सच्चे पातशाह जी वल्लों उपदेश भी है। आप अमृत रूप बाणी दीयां पंक्तियां उचारण करके सतगुरु सच्चे पातशाह जी ऐसा ये संवाद बख्शिश करदे ने। अथवा इउं जाणीए कि सानू अकाल पुरख वाहिगुरु दे चरणां विच अरदास बेनतियां करन दी जाच भी सिखाउंदे ने, सिख्या देंदे ने, नाल उपदेश भी बख्शिश करदे हन।
जियो डरत है अपना कैस्यो करी पुकार।
वाहिगुरु के चरणां विच ए अकाल पुरख दे चरणां विच अरदास बेनती गुरु के सन्मुख करिए। जीओ डरत है अपना, अपना तो भाव के साडा मेरा। हे सतगुरु सच्चे पातशाह जी, मेरा जेड़ा जीओ है, मेरा जीव आत्मा है, मेरा अंतर आत्मा है, ये डरदा है। कद तो डरदा है जी? आ दुनिया विच विशे विकार अनेक प्रकार दे अवगण इन्हां दे प्रभाव हेठ ये हिरदा पिया होया है। इन्हां दा डर हिरदे विच बहुत ज्यादा व्याप रहा है। जदों साडा हिरदा साडा ये जीवन साडा अंतशकरण विकारां विच ग्रसिया होया है तां फिर इसनू जमा दा भी डर है, फिर इसनू जन्म मरण दा भी डर है, फिर नरकां दा भी डर है। इउं हर प्रकार दे डर दे नाल मेरा जिहड़ा हिरदा है ये डरदा पिया है। कैस्यो करी पुकार, कैस्यो किस दे अगे मैं पुकार करां इस डर नूं खत्म करन वास्ते। जीओ डरत है अपना, साडा जिहड़ा हिरदा है ये डरदा है। ते जदों रखिया करन वाले अकाल पुरख वाहिगुरु जी तुसीं आप हो तां आप जी दा डर छड के आप जी तो बिना होर कैसे ओ करी पुकार, होर किस दे अगे मैं पुकार करां, होर किस दे अगे अरदासां बेनतियां अरजोईयां करां।
दुख विसारण सेविया सदा सदा दातार।
इस लई हे अकाल पुरख वाहिगुरु, तू जो दुख विसारण दुखां नूं विसर्जन करन वाला, दुखां नूं विदा कर देण वाला, दुखां नूं भुला देण वाला, भाव के दुखां दी अनुभूति ही भुला देण वाला है। इस लई असीं तैनू ही सेविया है, तेरी ही सेवा करदे हां, तैनू ही सिमरिया है, तैनू ही अपनी याद विच वसाया है। सदा सदा दातार हे अकाल पुरख वाहिगुरु, सदा सदा वास्ते तू दाता देण वाला दातार है। अनेक प्रकार दियां दाता देदा दे लेंदे थक पाहे, इन्नियां दाता देण वाला के लैण वाले लेंदे लेंदे भावें थक जाण पर वो अकाल पुरख वाहिगुरु देंदा होया कदे थकदा नहीं। कदों तो परमात्मा वाहिगुरु जी ने सृष्टि की रचना की ये कोई समय की हद नहीं जानी जा सकती, कोई अंदाजा नहीं लगाया जा सकता। ਉਦੋਂ ਤੋਂ ਲੈ ਕੇ ਬੇਅੰਤ ਅਣਗਿਣਤ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੈਦਾ ਕੀਤੇ। ਸੋ ਇਉਂ ਇੱਕ ਖਿਆਲ ਮੁਤਾਬਕ 84 ਲੱਖ ਕਰੀਬ ਜਿਹੜੀਆਂ ਜੂਨਾਂ ਕਹੀਆਂ ਜਾਂਦੀਆਂ ਨੇ, 21-21 ਜੂਨ ਵਿੱਚ ਜੀਵ ਜੰਤ ਅਣਗਿਣਤ ਅਪਾਰਾ, 1-1 ਜੂਨ ਵਿੱਚ ਹੀ ਅਣਗਿਣਤ ਜੀਵ ਹਨ, ਕਦੇ ਗਿਣੇ ਨਹੀਂ ਜਾ ਸਕਦੇ। ਜੇ ਆਪਾਂ ਹੁਣ ਦੇ ਸਮੇਂ ਦੀ ਹੀ ਗੱਲ ਕਰ ਲਈਏ ਵਰਤਮਾਨ ਦੀ, ਬਾਕੀ ਸਾਰੀਆਂ ਜੂਨਾਂ ਪਾਸੇ ਛੱਡ ਕੇ ਕੇਵਲ ਇੱਕ ਆਪਾਂ ਇਕੱਲੀ ਮਨੁੱਖਾ ਜੂਨ ਦੀ ਗੱਲ ਕਰ ਲਈਏ ਤਾਂ ਕੀ ਭਲਾ ਕੋਈ ਪੂਰੀ ਪੂਰੀ ਗਿਣਤੀ ਕਰ ਸਕਦਾ ਹੈ ਕਿ ਇਸ ਵੇਲੇ ਧਰਤੀ 'ਤੇ ਕਿੰਨੇ ਮਨੁੱਖ ਮੌਜੂਦ ਨੇ? ਨਹੀਂ, ਕਦਾਚਿਤ ਵੀ ਪੂਰੀ ਗਿਣਤੀ ਨਹੀਂ ਹੋ ਸਕਦੀ। ਅਤੇ ਆਪਾਂ ਆਰੰਭ ਤੋਂ ਲੈ ਕੇ ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਦੋਂ ਤੱਕ ਕੀ ਗਿਣਤੀ ਕਰ ਸਕਣੀ ਹੈ? ਅਤੇ ਇਹ ਤਾਂ ਇਕੱਲੀ ਮਨੁੱਖਾ ਜੂਨ ਦੀ ਗੱਲ ਹੈ, ਬਾਕੀ ਸਾਰੀਆਂ ਜੂਨਾਂ ਤਾਂ ਅਜੇ ਵੱਖ ਹਨ, ਅਜੇ ਪਾਸੇ ਨੇ। ਕਿੰਨੇ ਕੁ ਜੀਵ ਹੁਣ ਤੱਕ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕਰ ਦਿੱਤੇ ਨੇ, ਕਿੰਨੇ ਕੁ ਅਗਾਂਹ ਪੈਦਾ ਹੋਣਗੇ, ਇਹ ਤਾਂ ਕੋਈ ਇੱਕ ਰਤੀ ਮਾਤਰ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਜਿੰਨੇ ਜੀਵ ਪੈਦਾ ਕੀਤੇ ਸਾਰਿਆਂ ਨੂੰ ਸਰੀਰ ਦਿੱਤੇ, ਸਾਰਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਆਤਮਾ ਦਿੱਤੀ, ਜੀਵ ਕਲਾ ਦਿੱਤੀ, ਔਰ ਜੂਨਾਂ ਦੇ ਹਿਸਾਬ ਨਾਲ ਹਰ ਸਰੀਰ ਨੂੰ ਅੰਗ ਪ੍ਰਤਿਅੰਗ ਬਖਸ਼ਿਸ਼ ਕੀਤੇ, ਉਹਨਾਂ ਵਿੱਚ ਜੀਵਨ ਬਖਸ਼ਿਆ, ਫਿਰ ਉਹਨਾਂ ਨੂੰ ਰਿਜਕ ਬਖਸ਼ਿਆ, ਰੋਜ਼ੀ ਰੋਟੀ ਦਿੱਤੀ, ਔਰ ਇਉਂ ਸਾਰੀਆਂ ਜੂਨਾਂ ਤੋਂ ਵਧੀਕ ਲੋੜਵੰਦ ਜਿਹੜਾ ਮਨੁੱਖ ਹੀ ਹੁੰਦਾ, ਇਹਦੀਆਂ ਹੀ ਲੋੜਾਂ ਸਭ ਨਾਲੋਂ ਜ਼ਿਆਦਾ ਨੇ, ਉਹ ਅਕਾਲ ਪੁਰਖ ਵਾਹਿਗੁਰੂ ਇਹ ਲੋੜਾਂ ਪੂਰੀਆਂ ਕਰੀ ਜਾ ਰਿਹਾ। ਇਉਂ ਉਹ ਸਦਾ ਸਦਾ ਦਾਤਾਰ, ਸਦਾ ਸਦਾ ਹੀ ਦਾਤਾਂ ਦੇਣ ਵਾਲਾ, ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ, ਸਦਾ ਆਪਣੀਆਂ ਮਿਹਰਾਂ ਦੇ ਨਾਲ ਨਿਵਾਜਣ ਵਾਲਾ ਹੈ।
ਸਾਹਿਬ ਮੇਰਾ ਨੀਤ ਨਵਾ,
ਉਹ ਮੇਰਾ ਸਾਹਿਬ, ਮੇਰਾ ਮਾਲਕ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਨਿਤ ਨਵਾਂ ਸਰੂਪ ਹੈ। ਨਵਾਂ ਸਰੂਪ ਤੋਂ ਭਾਵ ਕਿ ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਤਾਂ ਉਹ ਛੋਟਾ ਬਾਲਕ ਹੈ, ਤੇ ਨਾ ਬਾਲਾ ਜਵਾਨ ਹੈ, ਤੇ ਨਾ ਉਹ ਬੁੱਢਾ ਹੈ, ਬਿਰਧ ਹੈ। ਮਨੁੱਖ ਸੰਸਾਰ ਤੇ ਜਨਮ ਲੈਂਦਾ ਹੈ, ਜਦੋਂ ਜਨਮਿਆ ਉਦੋਂ ਉਹਦਾ ਸਰੀਰ ਅਜੇ ਨਵਾਂ ਨਕੋਰ ਹੈ, ਹੌਲੀ ਹੌਲੀ ਸਰੀਰ ਵਿੱਚ ਵਾਧਾ ਹੁੰਦਾ ਹੈ, ਇਉਂ ਜਿਹੜਾ ਹੈ ਪ੍ਰਣਾਮ ਭਾਵ ਸਰੀਰ ਵਿੱਚ ਤਬਦੀਲੀ ਆਉਂਦੀ ਜਾਂਦੀ ਹੈ, ਤੇ ਹੁੰਦਿਆਂ ਹੁੰਦਿਆਂ ਇਹ ਸਰੀਰ ਪੁਰਾਣਾ ਹੋ ਗਿਆ, ਬਿਰਧ ਹੋ ਗਿਆ, ਬੁੱਢਾ ਹੋ ਗਿਆ, ਮਰ ਗਿਆ, ਖਤਮ ਹੋ ਗਿਆ। ਪਰ ਇਉਂ ਅਕਾਲ ਪੁਰਖ ਵਾਹਿਗੁਰੂ ਕੇ ਸਰੂਪ ਵਿੱਚ ਕਦੇ ਤਬਦੀਲੀ ਆਉਣ ਵਾਲੀ ਨਹੀਂ, ਉਹ ਪ੍ਰਣਾਮੀ ਨਹੀਂ, ਉਹ ਬਦਲਣ ਵਾਲਾ ਨਹੀਂ, ਸਦਾ ਇੱਕ ਰਸ ਰਹਿਣ ਵਾਲਾ ਹੈ ਤੇ ਨਿਤ ਨਵਾਂ ਸਰੂਪ ਹੈ। ਦਾਤਾ ਰੂਪ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਨਿਤ ਨਵੀਨ ਹੈ। ਇਹ ਨਹੀਂ ਕਿ ਦਾਨ ਕਰਦਿਆਂ ਬੜਾ ਚਿਰ ਹੋ ਗਿਆ ਤੇ ਹੁਣ ਭੰਡਾਰੇ ਨਿਖੁੱਟ ਗਏ, ਹੁਣ ਉਹ ਉਤਸ਼ਾਹ ਨਹੀਂ ਰਿਹਾ, ਨਹੀਂ, ਸਦਾ ਹੀ ਮੇਰਾ ਅਕਾਲ ਪੁਰਖ ਵਾਹਿਗੁਰੂ ਇੱਕ ਰਸ ਰੂਪ ਹੈ, ਅਖੰਡ ਰੂਪ ਹੈ,
ਸਦਾ ਸਦਾ ਦਾਤਾਰ।
ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸਦਾ ਸਦਾ ਵਾਸਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਪਹਿਲੇ ਪਦ ਦੇ ਨਾਲ ਪਹਿਲੀ ਰਹਾਉ ਦੀ ਪੰਗਤੀ ਉਚਾਰਨ ਕੀਤੀ ਹੈ। ਮੇਰਾ ਮਾਲਕ ਵਾਹਿਗੁਰੂ ਨਿਤ ਨਵੀਨ ਸਰੂਪ ਹੈ, ਸਦਾ ਇੱਕ ਰਸ ਰੂਪ ਹੈ, ਸਦਾ ਹੀ ਦਾਤਾਂ ਦੇਣ ਵਾਲਾ ਹੈ। ਆਪਣੇ ਹਿਰਦੇ ਦੇ ਡਰ ਨੂੰ ਖਤਮ ਕਰਨ ਵਾਸਤੇ, ਆਪਣੇ ਹਿਰਦੇ ਵਿੱਚੋਂ ਸਾਰੇ ਸ਼ੰਕੇ ਮੇਟਣ ਦੇ ਵਾਸਤੇ, ਹਰ ਪ੍ਰਕਾਰ ਦਾ ਸਹਿਮ ਮੇਟਣ ਵਾਸਤੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜੀਏ, ਉਸ ਪਰਮਾਤਮਾ ਦਾ ਸਿਮਰਨ ਕਰੀਏ। ਪਹਿਲੇ ਪਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਸਿੱਖਿਆ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਅਰਦਾਸ ਬੇਨਤੀ ਵੀ ਹੈ ਕਿ ਵਾਹਿਗੁਰੂ ਜੀ, ਮੇਰਾ ਹਿਰਦਾ ਡਰਦਾ ਹੈ ਤੇ ਇਸ ਡਰ ਤੋਂ ਛੁਟਕਾਰਾ ਹਾਸਲ ਕਰਨ ਲਈ ਮੈਂ ਆਪ ਜੀ ਤੋਂ ਬਿਨਾਂ ਹੋਰ ਕਿਸ ਦੇ ਅੱਗੇ ਭਲਾ ਪੁਕਾਰ ਕਰਾਂ। ਹੁਣ ਅਗਲੇ ਪਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਨੇ,
ਅਨ ਦਿਨ ਸਾਹਿਬ ਸੇਵੀਐ,
ਅਨ ਦਿਨ ਇੱਕ ਰਸ, ਹਰੇਕ ਦਿਨ, ਹਰੇਕ ਘੜੀ, ਹਰੇਕ ਪਲ ਉਹ ਸਾਹਿਬ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਨੂੰ ਸੇਵੀਐ ਸੇਵਨ ਕਰੀਏ, ਸੇਵਨ ਤੋਂ ਭਾਵ ਸਿਮਰਨ ਕਰੀਏ, ਉਸ ਵਾਹਿਗੁਰੂ ਦੀ ਬੰਦਗੀ ਕਰੀਏ, ਉਸ ਪਰਮਾਤਮਾ ਦਾ ਨਾਮ ਜਪੀਏ, ਉਸ ਵਾਹਿਗੁਰੂ ਦੇ ਦਰ ਘਰ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਲਕ ਹਨ, ਐਸੇ ਮਾਲਕ ਸਤਿਗੁਰਾਂ ਦੀ ਸੇਵਾ ਕਰੀਏ।
ਅੰਤ ਛਡਾਏ ਸੋਏ,
ਕਿਉਂਕਿ ਅੰਤ ਦੇ ਵਕਤ ਸੋਏ ਉਹ ਅਕਾਲ ਪੁਰਖ ਵਾਹਿਗੁਰੂ ਹੀ ਕਿਰਪਾ ਕਰਕੇ ਛਡਾਉਣ ਵਾਲਾ ਹੈ। ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਜੀਵਨ ਵਿੱਚ ਰਹਿੰਦਿਆਂ ਹੋਇਆਂ ਵੀ ਇਹਨਾਂ ਕਾਮ ਇਤਿਆਦਿਕ ਸਾਰੇ ਵਿਸ਼ਿਆਂ ਤੋਂ, ਸਾਰੇ ਔਗਣਾਂ ਤੋਂ ਛਡਾਉਣ ਵਾਲਾ, ਦੁਨਿਆਵੀ ਬੰਧਨਾਂ ਤੋਂ ਵੀ ਛਡਾਉਣ ਵਾਲਾ ਤੇ ਅੰਤ ਅਖੀਰ ਵੇਲੇ ਵੀ ਜਮਾਂ ਤੋਂ ਛਡਾਉਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਮਹਾਰਾਜ ਫਰਮਾਨ ਕਰਦੇ ਨੇ, ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭ ਹੀ ਨਾਲ। ਭਾਈ ਜਿਸਨੇ ਪੈਦਾ ਕੀਤਾ ਉਹਨੂੰ ਚੇਤੇ ਰੱਖ, ਅੰਤ ਵੇਲੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਨਾਲ ਨਿਭਣਾ ਹੈ। ਉਹੀ ਅਖੀਰ ਨੂੰ ਛਡਾਉਣ ਵਾਲਾ, ਛੁਟਕਾਰਾ ਕਰਾਉਣ ਵਾਲਾ ਹੈ।
ਸੁਣ ਮੇਰੀ ਕਾਮਣੀ,
ਹੇ ਮੇਰੀ ਕਾਮਣੀ ਭਾਵ ਇਸਤਰੀ, ਪ੍ਰਤੱਖ ਇਸਤਰੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾ ਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਅੰਤਰੀਵ ਰੂਪ ਵਿੱਚ ਕਾਮਣੀ ਸਾਡੀ ਜਿੰਦ ਆਤਮਾ ਅਥਵਾ ਸਾਡੀ ਬੁੱਧ, ਸਾਡੀ ਮਤ, ਉਸ ਨੂੰ ਸਮਝਾਉਣ ਦਾ ਇਹ ਯਤਨ ਹੈ। ਸੁਣ ਸੁਣ ਮੇਰੀ ਕਾਮਣੀ, ਐ ਮੇਰੀ ਜਿੰਦ ਆਤਮਾ, ਐ ਮੇਰੀ ਮਤ, ਐ ਮੇਰੀ ਬੁੱਧ, ਸੁਣ ਗੁਰੂ ਕੇ ਉਪਦੇਸ਼ ਨੂੰ, ਸੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ। ਸੁਣ ਸਰੋਤਾ ਭਾਵ ਧਾਰਨ ਕਰਕੇ ਸੁਣਨਾ ਕਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਨੂੰ। ਸੁਣ ਨਾਮ ਕੰਨਾਂ ਦਾ ਵੀ ਹੈ। ਸੋ ਇਸ ਪ੍ਰਕਾਰ ਆਪਣੇ ਕੰਨਾਂ ਵਿੱਚ ਧਿਆਨ ਪੂਰਵਕ ਸੁਣ ਗੁਰੂ ਕੇ ਉਪਦੇਸ਼ ਨੂੰ, ਬਾਹਰੀ ਤੌਰ 'ਤੇ ਵੀ ਸੁਣ ਅਤੇ ਅੰਤਰੀਵ ਤੌਰ 'ਤੇ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਵੀ। ਐ ਮੇਰੀ ਬੁੱਧ, ਮੇਰੀ ਮਤ, ਮੇਰੀ ਜਿੰਦ ਆਤਮਾ, ਵਾਹਿਗੁਰੂ ਕੇ ਨਾਮ ਨੂੰ ਸੁਣਨਾ ਕਰ, ਗੁਰੂ ਕੇ ਉਪਦੇਸ਼ ਨੂੰ ਸੁਣਨਾ ਕਰ।
ਤਾਰੇ ਉਤਾਰਾ ਹੋਏ,
ਇਉਂ ਸੁਣਦਿਆਂ ਹੋਇਆਂ ਅਤੇ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਪਾਰ ਉਤਾਰਾ ਹੋਏ, ਤੇਰਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇਗਾ, ਸੰਸਾਰ ਸਮੁੰਦਰ ਤੋਂ ਪਾਰ ਉਤਰਨਾ ਹੋਵੇਗਾ, ਵਾਹਿਗੁਰੂ ਦੇ ਸਰੂਪ ਵਿੱਚ ਸਮਾਈ ਹੋ ਜਾਵੇਗੀ।
ਦਇਆਲ ਤੇਰਾ ਨਾਮ ਤਰਾ,
ਕੰਨਾਂ ਰਾਹੀਂ ਸੁਣਦਿਆਂ ਹੋਇਆਂ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਰਾਹੀਂ ਸੁਣਦਿਆਂ ਹੋਇਆਂ, ਹਿਰਦੇ ਵਿੱਚ ਵਸਾਉਂਦਿਆਂ ਹੋਇਆਂ, ਨਾਲ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਬੇਨਤੀਆਂ ਵੀ ਕਰਦੀ ਰਹਿ ਕਿ ਦਇਆਲ ਤੇਰਾ ਨਾਮ ਤਰਾ। ਹੇ ਦਇਆਲ, ਹੇ ਦਇਆ ਦੇ ਘਰ, ਦਇਆ ਦੇ ਰੂਪ, ਸਦਾ ਹੀ ਤਰਸ ਕਰਨ ਵਾਲੇ, ਦਇਆ ਕਰਨ ਵਾਲੇ ਵਾਹਿਗੁਰੂ, ਤੇਰੇ ਨਾਮ ਦੇ ਸਦਕਾ ਹੀ ਮੈਂ ਤਰ ਸਕਦਾ ਹਾਂ, ਮੇਰਾ ਪਾਰ ਉਤਾਰਾ ਹੋ ਸਕਦਾ ਹੈ, ਤੇਰੇ ਨਾਮ ਦੇ ਨਾਲ ਹੀ ਸੰਸਾਰ ਦਾ ਪਾਰ ਉਤਾਰਾ ਹੁੰਦਾ ਹੈ।
ਸਤਿਗੁਰ ਬਾਣ ਜਾਉ,
ਇਸ ਲਈ ਮੈਂ ਨਿਮਾਣੀ ਜਿੰਦ ਆਤਮਾ ਤੇਰੇ ਤੋਂ ਸਾਧ ਸਦਾ ਸਦਾ, ਸਾਧ ਸੈਂਕੜੇ ਵਾਰ ਕੁਰਬਾਨ ਜਾਂਦੀ ਹਾਂ, ਬਲਿਹਾਰ ਜਾਂਦੀ ਹਾਂ, ਤੇਰੇ ਤੋਂ ਕੁਰਬਾਨ, ਤੇਰੇ ਪਰਮ ਪਵਿੱਤਰ ਨਾਮ ਤੋਂ ਕੁਰਬਾਨ ਜਾਂਦੇ ਹਾਂ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸਰਬੰ ਸਾਚਾ ਏਕ ਹੈ,
ਸਾਰਿਆਂ ਦੇ ਵਿੱਚ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਉਹ ਸੱਚਾ ਹੈ, ਉਹ ਸੱਚਾ ਇੱਕੋ ਇੱਕ ਹੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
ਦੂਜਾ ਨਾਹੀ ਕੋਈ,
ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ, ਭਾਵ ਉਹਦੇ ਵਰਗਾ ਕੋਈ ਸਮਰੱਥ ਨਹੀਂ, ਉਹਦੇ ਵਰਗਾ ਕੋਈ ਰੱਖਿਅਕ ਨਹੀਂ। ਫਿਰ ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ, ਸਾਰਿਆਂ ਦੇ ਵਿੱਚ ਹੀ ਉਹ ਇੱਕੋ ਇੱਕ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਰਵਿਆ ਹੋਇਆ ਹੈ। ਜਦੋਂ ਗਿਆਨ ਦ੍ਰਿਸ਼ਟੀ ਦੇ ਨਾਲ ਤੱਕੀਏ ਤਾਂ ਉਸ ਇੱਕ ਤੋਂ ਬਿਨਾਂ ਦੂਸਰਾ ਹੋਰ ਹੈ ਹੀ ਕੋਈ ਨਹੀਂ, ਜਿਵੇਂ ਇਹ ਬਚਨ ਨੇ ਗ੍ਰੰਥਾਂ ਦੇ, ਜਤਰ ਜਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ। ਸੋ ਜਿੱਧਰ ਵੀ ਤੱਕੀਏ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਦਾਨ ਗੋਬਿੰਦ ਅਨੂਪ, ਜੋ ਦਿਸਦਾ ਹੈ ਤਿਸ ਪਰਮਾਤਮਾ ਦਾ ਰੂਪ ਹੈ। ਇਹ ਜਿੰਨੇ ਸੰਸਾਰ ਦੇ ਆਕਾਰ ਨੇ ਨਾ, ਹਜ਼ੂਰ ਫਰਮਾਨ ਕਰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ। ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਹੀ ਆਪਣੇ ਇੱਕ ਸਰੂਪ ਤੋਂ ਇਹ ਸਾਰਾ ਪਸਾਰਾ ਜਿਹੜਾ ਇਹ ਰਚਿਆ ਹੋਇਆ, ਆਪਣੇ ਇੱਕ ਰੂਪ ਤੋਂ ਅਨੇਕਾਂ ਅਣਗਿਣਤ ਰੂਪ ਬਣਾਏ ਹੋਏ ਨੇ। ਸੋ ਸਾਰਿਆਂ ਵਿੱਚ ਇੱਕੋ ਇੱਕ ਸੱਚਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ, ਉਹਦੇ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ।
ਬਾਕੀ ਸੇਵਾ ਸੋ ਕਰੇ,
ਉਸ ਅਕਾਲ ਪੁਰਖ ਵਾਹਿਗੁਰੂ ਜੀ ਕੀ ਸੇਵਾ, ਉਸ ਦੇ ਦਰ ਘਰ ਦੀ ਸੇਵਾ ਉਹੀ ਕਰ ਸਕਦਾ ਹੈ।
ਜਾ ਕਉ ਨਦਰ ਕਰੇ,
ਜਿਸ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਆਪਣੀ ਕਿਰਪਾ ਭਰੀ ਨਜ਼ਰ ਕਰ ਦੇਵੇ, ਜਿਸ ਤੇ ਕਿਰਪਾ ਦ੍ਰਿਸ਼ਟੀ ਕਰ ਦੇਵੇ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਹੇ ਵਾਹਿਗੁਰੂ, ਤੇਰੀ ਸੇਵਾ ਦੇ ਵਿੱਚੋਂ ਮੁਕਤੀ ਮਿਲਦੀ ਹੈ, ਤੇਰੀ ਸੇਵਾ ਵਿੱਚੋਂ ਦੁਨੀਆਂ ਦੇ ਭੁਗਤ ਪਦਾਰਥ ਮਿਲਦੇ ਨੇ, ਤੇਰੀ ਸੇਵਾ ਵਿੱਚੋਂ ਤੇਰੇ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਹੁੰਦੀ ਹੈ, ਪਰ ਸੇਵਾ ਕਰ ਉਹੀ ਸਕਦਾ ਜਿਹਦੇ ਕੋਲੋਂ ਤੂੰ ਆਪ ਕਰਾ ਲਵੇਂ, ਜਿਸ ਨੂੰ ਆਪ ਕਰਨ ਦੀ ਸਮੱਤ ਬਖਸ਼ੇ ਔਰ ਬਲ ਉੱਦਮ ਵੀ ਬਖਸ਼ਿਸ਼ ਕਰੇ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ, ਤਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ। ਇਸੇ ਤਰ੍ਹਾਂ ਗੁਰੂ ਕੇ ਹੋਰ ਬਚਨ ਨੇ, ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਭਾਵੈ ਜਿਸ ਨੂੰ ਤੂੰ ਰੰਗ ਧਰਤਾ। ਇਉਂ ਭਾਈ ਜਿਸ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਉਹਨੂੰ ਆਪਣੀ ਸੇਵਾ ਵਿੱਚ ਲਾ ਲੈਂਦਾ, ਜਿਸ ਨੂੰ ਆਪ ਹੀ ਉੱਦਮ ਉਪਰਾਲਾ ਬਖਸ਼ ਕੇ ਆਪਣੀ ਸੇਵਾ ਵਿੱਚ ਲਾਵੇ ਉਹੀ ਉਸ ਦੀ ਸੇਵਾ ਕਰਦਾ, ਉਸ ਦਾ ਸਿਮਰਨ ਕਰਦਾ ਹੈ। ਮਨ ਵਿੱਚ ਅਤਿਅੰਤ ਸ਼ਰਧਾ ਤੇ ਪ੍ਰੇਮ ਧਾਰਨ ਕਰਕੇ, ਭਾਵਨਾ ਧਾਰਨ ਕਰਕੇ ਇਹ ਅਰਦਾਸਾਂ ਬੇਨਤੀਆਂ ਕਰੀਏ ਕਿ ਹੇ ਪਿਆਰੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਬਿਨਾਂ ਕਿਵੇਂ ਰਹਿਣਾ ਕਰਾਂ। ਆਪਾਂ ਦੁਨਿਆਵੀ ਰੂਪ ਦੇ ਵਿੱਚ ਤੱਕੀਏ, ਜਿਸ ਦੇ ਨਾਲ ਜੀਵਨ ਵਿੱਚ ਬਹੁਤਾ ਮੋਹ ਹੋਵੇ, ਬਹੁਤੀ ਪ੍ਰੀਤ ਹੋਵੇ, ਬਹੁਤੀ ਖਿੱਚ ਹੋਵੇ, ਉਹਦੇ ਬਿਨਾਂ ਜਗਤ ਵਿੱਚ ਰਹਿਣਾ ਜਿਹੜਾ ਉਹ ਔਖਾ ਜਿਹਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਲ ਸੱਚੀ ਪ੍ਰੀਤ ਜਿਨ੍ਹਾਂ ਦੀ ਜੁੜੀ ਹੈ ਨਾ, ਇਹ ਉਹਨਾਂ ਦੀ ਅਵਸਥਾ ਹੈ। ਇਉਂ ਹੀ ਉਹ ਬੇਨਤੀਆਂ ਕਰਦੇ, ਹੇ ਵਾਹਿਗੁਰੂ ਤੇਰੇ ਬਿਨਾਂ ਮੈਂ ਕਿਵੇਂ ਰਹਿ ਸਕਾਂ, ਨਹੀਂ ਰਿਹਾ ਜਾਂਦਾ ਤੇਰੇ ਬਿਨਾਂ।
ਸਾਵਡਿਆਈ ਦੇ,
ਕਿਰਪਾ ਕਰਕੇ ਮੈਨੂੰ ਉਹ ਵਡਿਆਈ ਬਖਸ਼ਿਸ਼ ਕਰ, ਉਹ ਵੱਡੀ ਉੱਚੀ ਸਮੱਤ ਬਖਸ਼ਿਸ਼ ਕਰ।
ਚਿਤ ਨਾਮ ਤੇਰੇ ਲਾਗ ਰਹਾ,
ਜਿਸ ਕਰਕੇ ਮੈਂ ਨਿਤਾ ਪ੍ਰਤੀ ਹਰ ਵਕਤ ਤੇਰੇ ਨਾਮ ਵਿੱਚ ਲੱਗਾ ਹੀ ਰਹਾਂ, ਤੇਰਾ ਨਾਮ ਜਪਦਾ ਹੀ ਰਹਾਂ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮ ਹੈ ਅਰਾਧਾ, ਉਹ ਮਤ ਉਹ ਬੁੱਧ ਬਖਸ਼ਿਸ਼ ਕਰੋ ਜਿਸ ਕਰਕੇ ਮਹਾਰਾਜ ਮੈਂ ਆਪ ਜੀ ਦਾ ਨਿਤਾ ਪ੍ਰਤੀ ਅਰਾਧਨ ਕਰਦਾ ਰਹਾਂ, ਕਦੇ ਆਪ ਦਾ ਨਾਮ ਨਾ ਵਿਸਰੇ, ਕਦੇ ਨਾ ਭੁੱਲੇ, ਸਦਾ ਨਾਮ ਸਿਮਰਨ ਵਿੱਚ ਚਿੱਤ ਦੀ ਬਿਰਤੀ ਜੁੜੀ ਰਹੇ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ, ਤੇਰੇ ਨਾਮ ਦੇ ਨਾਲ ਹੀ ਹਰ ਵਕਤ ਲੱਗਾ ਰਹਾਂ, ਇਹ ਨਾਮ ਦੀ ਵਡਿਆਈ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰ।
ਦੂਜਾ ਨਾਹੀ ਕੋਈ,
ਤੇਰੇ ਤੋਂ ਬਿਨਾਂ ਕੋਈ ਦੂਸਰਾ ਹੋਰ ਕੋਈ ਨਹੀਂ।
ਇਸ ਆਗੇ ਪਿਆਰੇ ਜਾਏ ਕਹਾਂ,
ਹੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ, ਜਿਹਦੇ ਅੱਗੇ ਮੈਂ ਜਾ ਕੇ ਕਹਾਂ, ਭਾਵ ਬੇਨਤੀ ਕਰਾਂ, ਜਿਸ ਦੇ ਅੱਗੇ ਜਾ ਕੇ ਆਪਣਾ ਦੁਖੜਾ ਰੋਵਾਂ, ਆਪਣਾ ਡਰ ਰੱਖਾਂ, ਬੇਨਤੀ ਕਰਾਂ, ਜਿਸ ਕੋਲੋਂ ਰੱਖਿਆ ਵਾਸਤੇ ਗੁਹਾਰ ਲਗਾਵਾਂ, ਤੇਰੇ ਬਿਨਾਂ ਹੋਰ ਦੂਸਰਾ ਕੋਈ ਹੈ ਹੀ ਨਹੀਂ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਤੇਰੇ ਬਿਨਾਂ ਕੋਈ ਦੂਜੀ ਠਾਰ ਨਹੀਂ ਸੁੱਝਦੀ, ਕੋਈ ਟਿਕਾਣਾ ਕੋਈ ਆਸਰਾ ਨਹੀਂ ਦਿਖਾਈ ਦਿੰਦਾ, ਸਭ ਪਾਸੇ ਤੋਂ ਹਾਰ ਕੇ ਤੇਰੇ ਦੁਆਰੇ ਤੇ ਆ ਪਿਆ ਹਾਂ। ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਇਉਂ ਤੇਰੇ ਬਿਨਾਂ ਐ ਪਿਆਰਿਆ ਹੋਰ ਕੋਈ ਨਹੀਂ, ਜਿਹਦੇ ਅੱਗੇ ਜਾ ਕੇ ਮੈਂ ਬੇਨਤੀ
ਕਰਾਂ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸਰਾਮ ਤੋਂ ਅੱਗੇ ਚੌਥਾ ਪਦਾ ਉਚਾਰਨ ਕਰਦੇ ਨੇ,
ਸੇਵੀ ਸਾਹਿਬ ਆਪਣਾ,
ਮੈਂ ਆਪਣੇ ਸਾਹਿਬ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਸੇਵਾ ਕਰਦਾ ਹਾਂ, ਉਸ ਪਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰਦਾ ਹਾਂ। ਹੋਰ ਕੋਈ ਜਿਹੜਾ, ਹੋਰ ਕਿਸੇ ਦੇ ਕੋਲੋਂ ਮੈਂ ਕੁਝ ਨਹੀਂ ਮੰਗਦਾ, ਹੋਰ ਕਿਸੇ ਕੋਲੋਂ ਮੰਗਣ ਵਾਲੀ ਬਿਰਤੀ ਹੀ ਨਹੀਂ, ਕਿਉਂਕਿ ਹੋਰ ਕੋਈ ਦੇਣ ਦੇ ਸਮਰੱਥ ਹੀ ਨਹੀਂ। ਜੋ ਮੰਗਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗਣਾ ਹੈ, ਇਸ ਲਈ ਮੰਗ ਕੇਵਲ ਤੇ ਕੇਵਲ ਵਾਹਿਗੁਰੂ ਕੇ ਚਰਨਾਂ ਵਿੱਚ ਹੈ, ਹੋਰ ਕਿਸੇ ਦੇ ਕੋਲੋਂ ਮੰਗਣ ਵਾਲੀ ਕੋਈ ਸੁਰਤ ਨਹੀਂ, ਕੋਈ ਬਿਰਤੀ ਨਹੀਂ।
ਨਾਨਕ ਤਾਕਾ ਦਾਸ ਹੈ,
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਇਹ ਨਾ ਚੀਜ਼ ਜੋ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਹੈ, ਉਸ ਪਰਮਾਤਮਾ ਦਾ ਹੀ ਸੇਵਕ ਹੈ।
ਬਿੰਦ ਬਿੰਦ ਚੁੱਖ ਚੁੱਖ ਹੋਏ,
ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿੰਦ ਬਿੰਦ, ਬਿੰਦ ਇੱਕ ਅਤਿਅੰਤ ਸੂਖਮ ਸਬੇ ਦਾ ਨਾਮ ਹੈ, ਸੋ ਬਿੰਦ ਬਿੰਦ ਕਾਲ ਉਸ ਵਾਹਿਗੁਰੂ ਤੋਂ ਚੁੱਖ ਚੁੱਖ ਹੋਏ, ਟੁਕੜੇ ਟੁਕੜੇ ਹੋ ਜਾਂਦੇ ਆ, ਉਸ ਤੋਂ ਸਦਾ ਸਦਾ ਕੁਰਬਾਨ ਹੁੰਦੇ ਆ। ਨਿਆਇਕਾਂ ਦੇ ਮਤ ਅਨੁਸਾਰ ਸੋ ਇੱਕ ਵਾਰ ਜੇ ਘੱਟ ਸ਼ਬਦ ਕਹੀਏ ਤਾਂ ਦੋ ਪਲ ਗੁਜ਼ਰ ਜਾਂਦੇ ਨੇ ਤੇ ਪਲ ਦਾ ਵੀ ਛੇਵਾਂ ਹਿੱਸਾ ਜਿਹੜਾ ਉਹ ਚੁੱਖ ਕਿਹਾ ਜਾਂਦਾ ਹੈ ਤੇ ਚੁੱਖ ਦਾ ਵੀ ਛੇਵਾਂ ਹਿੱਸਾ ਜਿਹੜਾ ਉਸ ਨੂੰ ਬਿੰਦ ਕਿਹਾ ਜਾਂਦਾ ਹੈ। ਇੰਨਾ ਇਹ ਛੋਟੇ ਤੋਂ ਛੋਟਾ ਸਮਾਂ ਹੈ ਜਿਹੜਾ ਕਿ ਮਿਣਤੀ ਵਿੱਚ ਵੀ ਨਹੀਂ ਆ ਸਕਦਾ। ਇੰਨਾ ਇੰਨਾ ਕਾਲ ਇੰਨਾ ਇੰਨਾ ਸਮਾਂ ਵੀ ਉਸ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਸਾਹਿਬ ਤੇਰੇ ਨਾਮ ਵਿਟਹੋ,
ਹੇ ਸਾਹਿਬ, ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਨਾਮ ਵਿਟਹੋ, ਤੇਰੇ ਨਾਮ ਦੇ ਉੱਪਰੋਂ
ਬਿੰਦ ਬਿੰਦ ਚੁੱਖ ਚੁੱਖ ਹੋਏ।
ਬਿੰਦ ਬਿੰਦ ਕਾਲ, ਥੋੜੇ ਤੋਂ ਥੋੜਾ ਸਮਾਂ ਵੀ ਆਪਾਂ ਟੁਕੜੇ ਟੁਕੜੇ ਹੁੰਦੇ ਹਾਂ, ਆਪਣਾ ਆਪਾਂ ਕੁਰਬਾਨ ਕਰਦੇ ਹਾਂ, ਚੁੱਖ ਚੁੱਖ ਹੋਏ। ਆਪਣੇ ਮਨ ਦੀ ਜਿਹੜੀ ਹੰਗਤਾ ਹੈ, ਮਨ ਦੀ ਹੋਮੈ ਹੈ, ਉਸ ਨੂੰ ਚੁੱਖ ਚੁੱਖ ਟੁਕੜੇ ਟੁਕੜੇ ਕਰਕੇ ਤੇਰੇ ਚਰਣਾਂ ਤੋਂ ਵਾਰਦੇ ਹਾਂ, ਕੁਰਬਾਨ ਕਰਦੇ ਹਾਂ। ਸੋ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਚਾਰ ਬੰਦ ਉਚਾਰਨ ਕੀਤੇ ਨੇ। ਸਾਧ ਸੰਗਤ ਜੀ, ਹਰ ਇੱਕ ਬੰਦ ਦੇ ਨਾਲ ਰਹਾਉ ਦੀ ਪੰਗਤੀ ਗੁਰੂ ਗਰੀਬ ਨਿਵਾਜ ਨੇ ਉਚਾਰੀ ਹੈ। ਇਉਂ ਚਾਰ ਵਾਰ ਇਹ ਸ਼ਬਦ ਦੇ ਅੰਦਰ ਇਹ ਰਹਾਉ ਆਉਂਦਾ ਹੈ। ਰਹਾਉ ਜਿਹੜਾ ਇਹ ਸ਼ਬਦ ਦਾ ਕੇਂਦਰੀ ਭਾਵ ਮੰਨਿਆ ਜਾਂਦਾ ਹੁੰਦਾ ਹੈ ਤੇ ਇਉਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਭਾਵ ਇਹ ਸ਼ਬਦ ਦੇ ਵਿੱਚ ਰੱਖ ਕੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਿੱਤ ਨਵੀਨ ਸਰੂਪ ਹੈ, ਨਿੱਤ ਇੱਕ ਰਸ ਰਹਿਣ ਵਾਲਾ ਹੈ, ਉਸ ਪਰਮਾਤਮਾ ਦਾ ਸਿਮਰਨ ਸਦਾ ਵਾਸਤੇ ਕਰਦੇ ਰਹੀਏ, ਉਸ ਵਾਹਿਗੁਰੂ ਦੇ ਨਾਮ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਸਦਾ ਸਦਾ ਵਾਰਨੇ ਜਾਈਏ। ਐਸੇ ਐਸੇ ਭਾਵ ਰਹਾਵ ਦੀਆਂ ਪੰਕਤੀਆਂ ਵਿੱਚ ਵਿਅਕਤ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਦਾ ਅਤਿਅੰਤ ਨਿਮਰਤਾ ਦੇ ਨਾਲ ਗੁਰੂ ਕੀ ਸ਼ਰਨ ਗ੍ਰਹਿਣ ਕਰਨ ਦੀ ਤੇ ਵਾਹਿਗੁਰੂ ਦਾ ਨਾਮ ਜਪਣ ਦੀ ਸਿੱਖਿਆ ਪ੍ਰੇਰਣਾ ਪਾਵਨ ਸ਼ਬਦ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਆਓ ਲੜੀਵਾਰ ਕਥਾ ਵਿਚਾਰ ਜੋ ਚੱਲਦੀ ਹੈ ਬਿਲਾਵਲ ਰਾਗ ਦੀ ਵਾਰ ਦੇ ਵਿੱਚ, ਇਹ ਪਾਵਨ ਸਤਿਗੁਰੂ ਮਹਾਰਾਜ ਦੇ ਸ਼ਬਦ ਦੀ ਲੜੀਵਾਰ ਕਥਾ ਚੱਲ ਰਹੀ ਹੈ, ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਵਾਰ, ਭਾਵ ਕਿ ਇਸ ਵਾਰ ਦੀਆਂ ਸਮੁੱਚੀਆਂ ਪੌੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਨੇ। ਸਲੋਕ ਜਿਹੜੇ ਨੇ ਉਹ ਸਾਰੇ ਸਾਂਝੇ ਹਨ, ਸੋ ਸਾਰੇ ਮਹੱਲਿਆਂ ਦੇ ਨੇ। ਅੱਠ ਪੌੜੀਆਂ ਤੱਕ ਸਲੋਕਾਂ ਸਮੇਤ ਪਿੱਛੇ ਇਹ ਕਥਾ ਹੋ ਚੁੱਕੀ ਹੈ। ਬਿਲਾਵਲ ਕੀ ਵਾਰ ਦੀ ਨੌਵੀਂ ਪੌੜੀ ਸਲੋਕਾਂ ਸਮੇਤ ਸਤਿਗੁਰੂ ਜੀ ਉਚਾਰਨ ਕਰਦੇ ਨੇ।
ਸਲੋਕ ਮਹੱਲਾ ਤੀਜਾ।
ਧੰਨ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਕੇ ਬਖਸ਼ਿਸ਼ ਕਰਦੇ ਨੇ।
ਗੁਰਮੁਖ ਸੰਸਾ ਮੂਲ ਨਾ ਹੋਵਾਈ।
ਗੁਰਮੁਖ, ਗੁਰੂ ਕੇ ਦੁਆਰਾ, ਗੁਰੂ ਕੇ ਰਾਹੀਂ, ਗੁਰੂ ਕੀ ਕਿਰਪਾ ਦੇ ਨਾਲ ਜਿਹੜੇ ਗੁਰਮੁਖ ਬਣ ਗਏ, ਸੰਸਾ ਮੂਲ ਨਾ ਹੋਵਾਈ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਹਿਸਾ ਨਹੀਂ ਰਹਿ ਜਾਂਦਾ, ਉਹਨਾਂ ਦੇ ਡਰ ਮਿਟ ਗਏ, ਉਹਨਾਂ ਦੇ ਸ਼ੰਕੇ ਮਿਟ ਗਏ, ਉਹਨਾਂ ਦੇ ਸਹਿਮ ਮਿਟ ਗਏ, ਕਿਸੇ ਪ੍ਰਕਾਰ ਦਾ ਵੀ ਸੰਸਾ ਮੂਲੋਂ ਹੀ ਉਹਨਾਂ ਨੂੰ ਹੁੰਦਾ ਨਹੀਂ।
ਚਿੰਤਾ ਵਿੱਚ ਹੋ ਜਾਏ
ਤੇ ਉਹਨਾਂ ਦੇ ਹਿਰਦੇ ਵਿੱਚੋਂ ਹਰ ਪ੍ਰਕਾਰ ਦੀ ਚਿੰਤਾ ਜਿਹੜੀ ਹੈ ਇਹ ਚਲੀ ਜਾਂਦੀ ਹੈ। ਕੋਈ ਮੁਸੀਬਤ, ਕੋਈ ਦੁੱਖ ਆਉਣ ਤੋਂ ਜਿਹੜਾ ਬਿਹਬਲਤਾ ਵਾਲਾ ਭਾਵ ਹੈ ਨਾ, ਉਸ ਨੂੰ ਚਿੰਤਾ ਕਿਹਾ ਜਾਂਦਾ ਹੈ। ਭਵਿੱਖ ਦਾ ਜਿਹੜਾ ਫਿਕਰ ਹੈ ਉਸ ਨੂੰ ਚਿੰਤਾ ਕਿਹਾ ਜਾਂਦਾ ਹੈ। ਅਨੇਕ ਪ੍ਰਕਾਰ ਦੀਆਂ ਮਨ ਦੀਆਂ ਸੋਚਾਂ, ਅਨੇਕ ਪ੍ਰਕਾਰ ਦੇ ਖਿਆਲਾਤ, ਅਨੇਕ ਪ੍ਰਕਾਰ ਦੇ ਸੰਕਲਪ ਵਿਕਲਪ, ਇਹਨਾਂ ਨੂੰ ਚਿਤਵਨੀਆਂ ਕਿਹਾ ਜਾਂਦਾ ਹੈ ਤੇ ਚਿਤਵਨੀਆਂ ਨੂੰ ਵੀ ਚਿੰਤਾ ਕਿਹਾ ਜਾਂਦਾ ਹੈ। ਫਿਰ ਜਿਨ੍ਹਾਂ ਨੂੰ ਪਰਮਾਰਥ ਦੀ ਥੋੜ੍ਹੀ ਬਹੁਤੀ ਸੋਝੀ ਹੈ ਉਹਨਾਂ ਨੂੰ ਚਿੰਤਾ ਆਪਣੇ ਪਾਰ ਉਤਾਰੇ ਦੀ ਹੁੰਦੀ ਹੈ। ਮਰਨ ਉਪਰੰਤ ਮੇਰਾ ਕੀ ਹਾਲ ਬਣੇਗਾ, ਕੀ ਮੇਰੀ ਗਤ ਹੋਵੇਗੀ। ਸੋ ਇਹ ਹਰ ਪ੍ਰਕਾਰ ਦੀ ਜਿਹੜੀ ਚਿੰਤਾ ਹੈ ਇਹ ਗੁਰਮੁਖਾਂ ਦੇ ਹਿਰਦੇ ਵਿੱਚੋਂ ਗੁਰੂ ਕੀ ਕਿਰਪਾ ਨਾਲ ਚਲੀ ਜਾਂਦੀ, ਨਾਸ ਹੋ ਜਾਂਦੀ ਹੈ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਐਸੀ ਸਤਿਗੁਰੂ ਜੀ ਦੀ ਕਿਰਪਾ ਗੁਰਮੁਖਾਂ ਤੇ ਹੁੰਦੀ ਹੈ।
ਜੋ ਕਿਛ ਹੋਏ ਸੋ ਸਹਿਜੇ ਹੋਏ।
ਉਹਨਾਂ ਦੇ ਜੀਵਨ ਵਿੱਚ ਜੋ ਕੁਝ ਵੀ ਵਰਤਦਾ ਹੈ ਉਹ ਸਹਿਜੇ ਸੁਤੇ ਸਿੱਧ ਹੀ ਵਰਤਦਾ ਹੈ। ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਚਿਤਵਨੀ ਨਹੀਂ। ਸੋ ਸਹਿਜ ਦੇ ਵਿੱਚ, ਸੋ ਅਚਨਚੇਤ ਹੀ, ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਉਹਨਾਂ ਦੇ ਜੀਵਨ ਵਿੱਚ ਉਹ ਵਰਤੀ ਜਾਂਦਾ ਹੈ। ਸੋ ਇਸ ਪ੍ਰਕਾਰ ਸਹਿਜੇ ਚੂਪ, ਸਹਿਜੇ ਹੀ ਜਪਨਾ। ਮਹਾਰਾਜ ਫਰਮਾਨ ਕਰਦੇ ਨੇ, ਸਹਿਜੇ ਜਾਗੈ, ਸਹਿਜੇ ਸੋਵੈ, ਸਹਿਜੇ ਅਨਦਿਨ ਉਸਤਤ ਹੋਵੈ। ਸੋ ਸਹਿਜ ਵਿੱਚ ਹੀ ਗੁਰਮੁਖ ਪਿਆਰੇ ਜਾਗਦੇ ਨੇ, ਸਹਿਜ ਵਿੱਚ ਹੀ ਸੌਂਦੇ ਨੇ, ਸਹਿਜ ਵਿੱਚ ਹੀ ਉਹਨਾਂ ਦਾ ਹਿਰਦਾ ਜਿਹੜਾ ਇੱਕ ਰਸ ਪਰਮਾਤਮਾ ਦੀ ਉਸਤ ਦੇ ਵਿੱਚ ਜੁੜਿਆ ਰਹਿੰਦਾ ਹੈ, ਇਹੋ ਸੁਭਾਵਕ ਹੀ ਸੁਤੇ ਸਿੱਧ ਹੀ ਉਹਨਾਂ ਦੇ ਜੀਵਨ ਦਾ ਜਿਹੜਾ ਸਾਰਾ ਬਿਰਤਾਂਤ ਹੈ ਉਹ ਚੱਲਦਾ ਰਹਿੰਦਾ ਹੈ, ਸਾਰੀ ਰਚਨਾ ਬਣੀ ਜਾਂਦੀ ਹੈ, ਸਾਰੇ ਕਾਰਜ ਆਪਣੇ ਆਪ ਹੀ ਰਾਸ ਹੋਏ ਜਾਂਦੇ ਨੇ। ਇਸੇ ਪ੍ਰਕਾਰ ਜੋ ਕੁਛ ਹੋਏ ਸੋ ਸਹਿਜੇ ਹੋਏ, ਗੁਰਮੁਖਾਂ ਨੂੰ ਇਹ ਸੋਝੀ ਆ ਜਾਂਦੀ ਹੈ, ਇਹ ਗਿਆਨ ਹਾਸਲ ਹੋ ਜਾਂਦਾ, ਇਹ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਵੀ ਹੁੰਦਾ ਹੈ ਸੁਤੇ ਸਿੱਧ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ।
ਰਹਿਣਾ ਕਿਸ਼ੂ ਨਾ ਜਾਏ,
ਕੁਛ ਉਸ ਪਰਮਾਤਮਾ ਦੀ ਰਜ਼ਾ ਬਾਰੇ ਕਿਹਾ ਨਹੀਂ ਜਾ ਸਕਦਾ ਕਿ ਕਿਹੜੇ ਪਲ ਉਸ ਪਰਮਾਤਮਾ ਦੀ ਕੀ ਰਜ਼ਾ ਹੈ, ਉਸਨੇ ਕੀ ਕਰਨਾ ਹੈ, ਤੇ ਜੋ ਕੁਛ ਵੀ ਉਸ ਦੀ ਰਜ਼ਾ ਵਿੱਚ ਹੈ ਉਹਨੂੰ ਚੰਗਾ ਜਾਂ ਮਾੜਾ ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਚੰਗਾ ਮਾੜਾ ਤਾਂ ਉਸ ਚੀਜ਼ ਨੂੰ ਕਿਹਾ ਜਾਵੇ ਜਿਸ ਦੀ ਸਾਨੂੰ ਪਰਖ ਹੋਵੇ, ਜਿਸ ਦਾ ਆਪਾਂ ਅੰਤ ਲੈ ਸਕਦੇ ਹੋਈਏ। ਜਿਹੜੀ ਚੀਜ਼ ਮਨ ਨੂੰ ਨਿਭਾਵਣੀ ਲੱਗੇ ਉਹ ਚੰਗੀ ਕਹਿ ਲਈਏ, ਜਿਹੜੀ ਨਾ ਚੰਗੀ ਲੱਗੇ ਉਹਨੂੰ ਮੰਦੀ ਕਹਿ ਲਈਏ, ਮਾੜੀ ਕਹਿ ਲਈਏ। ਪਰ ਪਰਮਾਤਮਾ ਦਾ ਹੁਕਮ ਤਾਂ ਸਹਿਜ ਵਿੱਚ ਹੀ ਵਰਤਦਾ ਹੈ, ਉਹਨੂੰ ਚੰਗੇ ਮਾੜੇ ਦੀ ਕਸੌਟੀ 'ਤੇ ਪਰਖਿਆ ਨਹੀਂ ਜਾ ਸਕਦਾ, ਉਹ ਤਾਂ ਹੈ ਹੀ ਉਹਦੀ ਰਜ਼ਾ ਦੇ ਵਿੱਚ ਹੈ, ਉਸ ਦੀ ਆਗਿਆ ਦੇ ਵਿੱਚ ਹੈ, ਇਹ ਉਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ।
ਨਾਨਕ ਤਿੰਨ ਕਾ ਆਖਿਆ ਆਪ ਸੁਣੇ,
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹਨਾਂ ਦਾ ਆਖਿਆ ਹੋਇਆ, ਉਹਨਾਂ ਦਾ ਕਿਹਾ ਹੋਇਆ, ਉਹਨਾਂ ਦੇ ਮੁੱਖੋਂ ਨਿਕਲਿਆ ਹੋਇਆ ਬਚਨ, ਉਹਨਾਂ ਵੱਲੋਂ ਕੀਤੀ ਹੋਈ ਬੇਨਤੀ ਆਪ ਅਕਾਲ ਪੁਰਖ ਵਾਹਿਗੁਰੂ ਸੁਣਦਾ ਹੈ। ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪੰਨੇ ਪਾ ਲਿਆ, ਆਪਣੇ ਖਜ਼ਾਨੇ ਵਿੱਚ ਪਾ ਲਿਆ, ਆਪਣੇ ਪੱਲੇ ਲਾ ਲਿਆ, ਆਪਣੇ ਲੜ ਜੋੜ ਲਿਆ, ਅਭੇਦ ਨਿਸ਼ਚੇ ਰੂਪੀ ਆਪਣੇ ਖਜ਼ਾਨੇ ਵਿੱਚ ਜਿਨ੍ਹਾਂ ਨੂੰ ਪਾ ਲਿਆ ਹੈ, ਉਹਨਾਂ ਦੇ ਬਚਨ ਨੂੰ ਸੁਣਦਾ ਔਰ ਮੰਨਦਾ ਹੈ।
ਮਹਲਾ ਤੀਜਾ,
ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹੋਰ ਕਿਰਪਾ ਕਰਦੇ ਹਨ।
ਕਾਲ ਮਾਰ ਮਨਸਾ ਮਨਹਿ ਸਮਾਣੀ,
ਉਹਨਾਂ ਗੁਰਮੁਖਾਂ ਪਿਆਰਿਆਂ ਨੇ ਕਾਲ ਮਾਰ, ਕਾਲ ਜਿਹੜਾ ਨਾ ਭਾਈ ਇਸ ਨੂੰ ਮਾਰ ਲਿਆ, ਕਲਪਨਾਵਾਂ ਆਪਣੇ ਹਿਰਦੇ ਵਿੱਚੋਂ ਮਾਰ ਲਈਆਂ, ਖਤਮ ਕਰ ਲਈਆਂ ਨੇ, ਤੇ ਉਹ ਕਾਲ ਜਿਹੜਾ ਸਾਰੇ ਜੀਵਾਂ ਦਾ ਸੰਘਾਰ ਕਰਨ ਵਾਲਾ ਹੈ ਉਸ ਨੂੰ ਜਿੱਤ ਲਿਆ, ਕਾਲ ਮੌਤ ਨੂੰ ਵੀ ਜਿੱਤ ਲਿਆ ਹੈ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ, ਇਉਂ ਕਾਲ ਦਾ ਉਹਨਾਂ ਉੱਪਰ ਵਾਸੀ ਕੋਈ ਨਹੀਂ ਚੱਲਦਾ। ਮਨਸਾ ਮਨ ਹੈ ਸਮਾਣੀ, ਮਨਸਾ ਜੋ ਚਿੱਤ ਦੀਆਂ ਇੱਛਾਵਾਂ ਨੇ, ਚਿੱਤ ਦੀਆਂ ਲਾਲਸਾਵਾਂ ਨੇ, ਸੋ ਉਹ ਵੀ ਮਨ ਦੇ ਵਿੱਚ ਹੀ ਸਮਾ ਗਈਆਂ, ਮਨ ਦੇ ਵਿੱਚ ਹੀ ਉਹਨਾਂ ਨੇ ਦਬਾ ਲਈਆਂ, ਭਾਵ ਕਿ ਸਾਡੇ ਆਮ ਸੰਸਾਰਕ ਲੋਕਾਂ ਦੀ ਤਰ੍ਹਾਂ ਉਹ ਮਨ ਦੀਆਂ ਲਾਲਸਾਵਾਂ ਦੇ ਗੁਲਾਮ ਨਹੀਂ ਬਣੇ। ਅਸੀਂ ਸਾਰੇ ਤਕਰੀਬਨ ਮਨ ਦੀਆਂ ਲਾਲਸਾਵਾਂ ਦੇ, ਮਨ ਦੀਆਂ ਇੱਛਾਵਾਂ ਦੇ ਗੁਲਾਮ ਹਾਂ। ਜਿਹੜੀ ਇੱਛਾ ਮਨ ਨੇ ਉਠਾ ਲਈ ਉਹਦੇ ਪਿੱਛੇ ਹੀ ਲੱਗ ਦੌੜੇ, ਉਹਨੂੰ ਪੂਰੀਆਂ ਕਰਨ ਦਾ ਯਤਨ ਕੀਤਾ, ਜੇ ਨਾ ਪੂਰੀ ਹੋ ਸਕੀ ਤਾਂ ਮਨ ਮੁਰਝਾ ਕੇ ਬੇਵੱਸ ਹੋ ਕੇ ਬੈਠ ਗਏ, ਪਰ ਮਨ ਅੰਦਰ ਪਛਤਾਵਾ ਰਿਹਾ ਕਿ ਮੇਰੀ ਇਹ ਇੱਛਾ ਪੂਰੀ ਨਹੀਂ ਹੋਈ, ਇਹ ਕੰਮ ਨਹੀਂ ਬਣਿਆ। ਇਹੋ ਅਸੀਂ ਲਾਲਸਾਵਾਂ ਦੇ ਗੁਲਾਮ ਹਾਂ, ਪਰ ਗੁਰਮੁਖਾਂ ਨੇ ਮਨਸਾ ਮਨ ਹੈ ਸਮਾਣੀ, ਜੋ ਅਨੇਕ ਪ੍ਰਕਾਰ ਦੀਆਂ ਮਨਸ਼ਾ ਹਨ, ਅਨੇਕਾਂ ਲਾਲਸਾਵਾਂ ਨੇ, ਉਹਨਾਂ ਨੂੰ ਮਨ ਦੇ ਵਿੱਚ ਹੀ ਸਮੋ ਦਿੱਤਾ, ਉੱਥੇ ਹੀ ਨਾਸ ਕਰ ਦਿੱਤਾ, ਖਤਮ ਕਰ ਦਿੱਤਾ ਹੈ।
ਅੰਤਰ ਨਿਰਮਲ ਨਾਉ,
ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਕੇਵਲ ਤੇ ਕੇਵਲ ਨਿਰਮਲ ਜੋ ਉੱਜਲ ਰੂਪ ਵਾਹਿਗੁਰੂ ਹੈ, ਉਸ ਪਰਮਾਤਮਾ ਦਾ ਨਾਮ ਹੀ ਵਸਦਾ ਹੈ। ਨਾਮ ਦੇ ਸਦਕਾ ਬਾਕੀ ਇਹ ਸਾਰੀ ਕਿਰਪਾ ਹੋਈ, ਮਨਸਾ ਮਿਟ ਗਈਆਂ, ਕਾਲ ਵਸ ਵਿੱਚ ਆ ਗਿਆ, ਨਾਮ ਦੇ ਸਦਕਾ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਅੰਤਸ਼ਕਰਨ ਨਿਰਮਲ ਹੋ ਗਿਆ।
ਅਨ ਦਿਨ ਜਾਗੈ ਕਦੇ ਨਾ ਸੋਵੈ,
ਅਨ ਦਿਨ ਇੱਕ ਰਸ ਗੁਰਮੁਖ ਪਿਆਰੇ ਗਿਆਨ ਅਵਸਥਾ ਵਿੱਚ ਨਿਤਾ ਪ੍ਰਤੀ ਜਾਗਦੇ ਰਹਿੰਦੇ ਨੇ, ਕਦੇ ਵੀ ਗਾਫਲਤਾਈ ਵਿੱਚ, ਕਦੇ ਵੀ ਪ੍ਰਮਾਦਤਾਈ ਦੇ ਵਿੱਚ ਉਹ ਸੌਂਦੇ ਨਹੀਂ, ਕਦੇ ਵੀ ਅਵਿਦਿਆ ਦੀ ਨੀਂਦ ਵਿੱਚ ਨਹੀਂ ਉਹ ਸੌਂਦੇ।
ਸਹਿਜੇ ਅੰਮ੍ਰਿਤ ਪਿਆਓ,
ਸਹਿਜੇ ਸੁਤੇ ਸਿੱਧ ਹੀ ਸੁਭਾਵਕ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਆਪਣਾ ਨਾਮ ਰੂਪੀ ਅੰਮ੍ਰਿਤ ਪੀ ਆਇਆ ਹੈ। ਨਾਮ ਅੰਮ੍ਰਿਤ ਨੂੰ ਪੀ ਕੇ ਉਹ ਰੱਜੇ ਨੇ ਤੇ ਹੋਰਨਾਂ ਨੂੰ ਪਿਆਉਂਦੇ, ਹੋਰਨਾਂ ਨੂੰ ਜਪਾਉਂਦੇ ਹਨ।
ਠੀਠਾ ਬੋਲੇ ਅੰਮ੍ਰਿਤ ਬਾਣੀ,
ਫਿਰ ਐਸੇ ਗੁਰਮੁਖ ਪਿਆਰੇ ਆਪਣੀ ਰਸਨਾ ਤੋਂ ਜੋ ਵੀ ਬਚਨ ਬੋਲਦੇ ਨੇ ਉਹ ਮਿੱਠਾ ਹੀ ਬੋਲਦੇ ਨੇ, ਕਦੇ ਫਿੱਕਾ ਬੋਲ, ਕਦੇ ਕੌੜਾ ਬੋਲ, ਕਦੇ ਕੋਈ ਟੁੰਬਵਾਂ ਜਾਂ ਚੁੰਬਵਾਂ ਬੋਲ ਉਹਨਾਂ ਦੀ ਰਸਨਾ ਤੋਂ ਨਿਕਲਦਾ ਹੀ ਨਹੀਂ, ਮਿੱਠੇ ਬੋਲ ਹੀ ਬੋਲਦੇ ਨੇ। ਤੇ ਸਭ ਨਾਲੋਂ ਮਿੱਠਾ ਬੋਲ ਕੀ ਹੈ? ਅੰਮ੍ਰਿਤ ਬਾਣੀ। ਜਨਮ ਮਰਨ ਤੋਂ ਰਹਿਤ ਕਰਨ ਵਾਲੀ ਅੰਮ੍ਰਿਤ ਰੂਪ ਜੋ ਗੁਰੂ ਕੀ ਬਾਣੀ ਹੈ, ਉਹ ਬਾਣੀ ਹੀ ਆਪਣੇ ਮੂੰਹੋਂ ਬੋਲਦੇ ਨੇ, ਬਾਣੀ ਹੀ ਪੜ੍ਹਦੇ ਨੇ, ਬਾਣੀ ਜਪਦੇ ਨੇ, ਬਾਣੀ ਚਿੱਤ ਵਿੱਚ ਵਸਾਉਂਦੇ ਨੇ, ਬਾਣੀ ਜਪਣ ਦੀ ਹੀ, ਬਾਣੀ ਪੜ੍ਹਨ ਦੀ ਹੀ ਹੋਰਨਾਂ ਨੂੰ ਪ੍ਰੇਰਣਾ ਦਿੰਦੇ ਨੇ। ਅੰਮ੍ਰਿਤ ਰੂਪੀ ਮਿੱਠੇ ਬਚਨ ਆਪਣੇ ਮੁੱਖ ਤੋਂ ਉਹ ਗੁਰਮੁਖ ਪਿਆਰੇ ਬੋਲਦੇ ਨੇ।
ਦਿਨ ਹਰ ਗੁਣ ਗਾਓ,
ਇੱਕ ਰਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੇ ਹਨ।
ਨਿਜ ਕਰ ਵਾਸਾ ਸਦਾ ਸੋਹੰਦੇ,
ਇਉਂ ਫਿਰ ਗੁਰੂ ਕੀ ਕਿਰਪਾ ਨਾਲ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਆਪਣੇ ਨਿਜ ਘਰ ਵਿੱਚ ਵਾਸਾ ਹੋ ਜਾਂਦਾ ਹੈ। ਨਿਜ ਅੰਤਸ਼ਕਰਨ ਰੂਪੀ ਘਰ ਅੰਤਰੀਵ ਬਿਰਤੀ, ਨਿਜ ਘਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਉਸ ਪਰਮਾਤਮਾ ਦੇ ਸਰੂਪ ਵਿੱਚ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਆਤਮਿਕ ਰੂਪ ਵਿੱਚ ਨਿਵਾਸ ਹੁੰਦਾ ਹੈ, ਔਰ ਉਹ ਸਦਾ ਹੀ ਉੱਥੇ ਫਿਰ ਸੋਭਾ ਪਾਉਂਦੇ ਨੇ।
ਨਾਨਕ ਤਿੰਨ ਮਿਲਿਆ ਸੁਖ ਪਾਓ,
ਹਜ਼ੂਰ ਫੁਰਮਾਨ ਕਰਦੇ ਨੇ ਕਿ ਐਸੀ ਮਹਾਨ ਅਵਸਥਾ ਵਾਲੇ ਜਿਹੜੇ ਨਿਜ ਘਰ ਵਿੱਚ ਨਿਵਾਸ ਰੱਖਦਿਆਂ ਹੋਇਆਂ, ਆਤਮਿਕ ਗਿਆਨ ਵਿੱਚ ਵਿਚਰਦਿਆਂ ਹੋਇਆਂ ਜਿਹੜੇ ਸੋਭਾ ਪਾਉਂਦੇ ਨੇ, ਉਹਨਾਂ ਨੂੰ ਮਿਲਿਆ ਉਹਨਾਂ ਦੀ ਸੰਗਤ ਕੀਤਿਆਂ ਭਾਈ ਬ੍ਰਹਮਾਨੰਦ ਦਾ ਸੁੱਖ ਪ੍ਰਾਪਤ ਹੁੰਦਾ ਹੈ, ਉਹਨਾਂ ਦੀ ਸੰਗਤ ਕੀਤਿਆਂ ਲੋਕ ਪਰਲੋਕ ਦੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪੌੜੀ ਉਚਾਰਨ ਕਰਦੇ ਹਨ,
ਹਰ ਤਨ ਰਤਨ ਜਵੇ ਹਰੀ,
ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਸਾਡਾ ਅਧਿਆਤਮਿਕ ਧਨ ਹੈ, ਜਿਸ ਬਾਰੇ ਸਤਿਗੁਰਾਂ ਨੇ ਬਚਨ ਕੀਤੇ ਨੇ ਕਿ ਇਹ ਸੱਚਾ ਧਨ ਹੈ, ਲੋਕ ਪਰਲੋਕ ਵਿੱਚ ਨਿਭਣ ਵਾਲਾ ਧਨ ਹੈ, ਸਾਚਾ ਧਨ ਗੁਰਮਤੀ ਪਾਏ, ਗੁਰੂ ਕੀ ਮਤ ਗੁਰੂ ਕੀ ਸਿੱਖਿਆ ਨੇ ਜਿਸ ਧਨ ਦੀ ਪ੍ਰਾਪਤੀ ਹੁੰਦੀ ਹੈ, ਕੈਸਾ ਕੀਮਤੀ ਹੈ ਇਹ ਧਨ, ਹਰ ਧਨ ਰਤਨ ਜਵੇਹਰੀ, ਪਰਮਾਤਮਾ ਦਾ ਨਾਮ ਰੂਪੀ ਧਨ ਹੀ ਮਹਾਨ ਰਤਨਾਂ ਵਿੱਚੋਂ ਸ਼੍ਰੋਮਣੀ ਰਤਨ ਹੈ, ਜਵਾਹਰਾਤ ਵਿੱਚੋਂ ਸ਼੍ਰੋਮਣੀ ਜਵਾਹਰਾਤ ਹੈ, ਹੀਰੇ ਰਤਨ ਜਵਾਹਰਾਤਾਂ ਤੋਂ ਵੀ ਅਮੋਲਕ ਵਾਹਿਗੁਰੂ ਦਾ ਨਾਮ ਹੈ। ਪਰਮਾਤਮਾ ਦੇ ਨਾਮ ਰਤਨ ਦੇ ਸਦਕਾ ਹਿਰਦੇ ਵਿੱਚ ਵੈਰਾਗ ਰੂਪੀ ਰਤਨ ਦੀ ਪ੍ਰਾਪਤੀ ਹੁੰਦੀ ਹੈ ਤੇ ਆਤਮਿਕ ਗਿਆਨ ਰੂਪੀ ਜਵਾਹਰਾਤ ਦਾ ਪ੍ਰਕਾਸ਼ ਹੁੰਦਾ ਹੈ।
ਸੋ ਗੁਰ ਹਰ ਧਨ ਹਰ ਪਾਸੋਂ ਦਿਵਾਇਆ,
ਉਹ ਜਿਹੜਾ ਹਰੀ ਦਾ ਨਾਮ ਰੂਪੀ ਧਨ ਹੈ ਨਾ, ਜੀਵਾਂ ਨੂੰ ਵੱਡਿਆਂ ਭਾਗਾਂ ਵਾਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੀ ਕਿਰਪਾ ਕਰਕੇ ਵਾਹਿਗੁਰੂ ਦੇ ਪਾਸੋਂ ਦਿਵਾਇਆ ਹੈ। ਆਪਣੇ ਨਾਮ ਧਨ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਹੈ ਤੇ ਇਉਂ ਇਸ ਖਜ਼ਾਨੇ ਦੀ ਚਾਬੀ ਜਿਹੜੀ ਹੈ ਆਪਣੇ ਪ੍ਰਤੱਖ ਸਰੂਪ ਸਤਿਗੁਰਾਂ ਦੇ ਹੱਥ ਵਿੱਚ ਰੱਖੀ ਹੈ। ਅਨਹਤ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ, ਸੰਤ ਰੂਪ ਸਤਿਗੁਰਾਂ ਦੇ ਹੱਥ ਵਿੱਚ ਇਸ ਦੀ ਕੁੰਜੀ ਹੈ, ਇਸ ਦੀ ਚਾਬੀ ਹੈ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ। ਬਿਨ ਗੁਰ ਹਰ ਨਾਮ ਨਾ ਪਾਇਆ ਕਹਿੰਦਾ ਮੇਰੇ ਭਾਈ, ਬਿਨ ਸਤਿਗੁਰ ਨਾਮ ਨਾ ਪਾਈਐ ਬੁੱਝੋ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਸਤਿਗੁਰਾਂ ਨੇ ਕਿਰਪਾ ਕਰਕੇ ਵਾਹਿਗੁਰੂ ਜੀ ਦੇ ਪਾਸੋਂ ਇਹ ਨਾਮ ਰੂਪੀ ਧਨ ਆਪਣੇ ਪਿਆਰਿਆਂ ਨੂੰ ਦਿਵਾਇਆ ਹੈ।
ਕਿਸੈ ਕਿਹੋ ਦਿਸ ਆਵੈ ਤਾਂ ਕੋਈ ਕਿਹੋ ਮੰਗ ਲਾਏ,
ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਹੋਰ ਕਿਤੇ ਇਹ ਪਰਮਾਤਮਾ ਦਾ ਨਾਮ ਧਨ ਗੁਰੂ ਤੋਂ ਬਿਨਾਂ ਨਜ਼ਰ ਹੀ ਨਹੀਂ ਆਉਂਦਾ, ਦਿਖਾਈ ਨਹੀਂ ਦਿੰਦਾ। ਜੇ ਕਿਸੇ ਕਿਹੋ ਦਿਸ ਆਵੇ, ਜੇ ਕਿਸੇ ਦੇ ਕੋਲ ਕੋਈ ਚੀਜ਼ ਕਿਸੇ ਨੂੰ ਦਿਸ ਆਵੇ, ਨਜ਼ਰੀ ਪੈ ਜਾਵੇ ਕਿ ਫਲਾਣੇ ਕੋਲ ਇਹ ਵਸਤੂ ਹੈਗੀ ਹੈ, ਤਾਂ ਕੋਈ ਕਿਹੋ ਮੰਗ ਲਏ, ਤਾਂ ਕੋਈ ਜਿਹੜਾ ਉਹਦੇ ਕੋਲੋਂ ਫਿਰ ਕਿਸੇ ਕੋਲੋਂ ਮੰਗ ਵੀ ਲਵੇ ਕਿ ਹਾਂ ਇਹਦੇ ਕੋਲ ਹੈਗੀ ਹੈ, ਇਹਦੇ ਕੋਲੋਂ ਮੰਗ ਲਈਏ, ਮਿਲ ਜਾਵੇਗੀ, ਮਿਲਣ ਦੀ ਆਸ ਹੈ। ਪਰ ਪਰਮਾਤਮਾ ਦਾ ਨਾਮ ਰੂਪੀ ਧਨ ਜਿਹੜਾ ਹੈ ਨਾ, ਇਹ ਤਾਂ ਹੋਰ ਕਿਸੇ ਹੈ ਕੋਲ ਹੈ ਹੀ ਨਹੀਂ, ਜੇ ਹੁੰਦਾ ਤਾਂ ਸਾਰੇ ਮੰਗ ਲੈਂਦੇ, ਸਾਰੇ ਲੈ ਲੈਂਦੇ, ਇਹ ਉਹ ਕੇਵਲ ਤੇ ਕੇਵਲ ਸਤਿਗੁਰਾਂ ਦੇ ਕੋਲ ਖਜ਼ਾਨਾ ਹੈ, ਹੋਰ ਕਿਸੇ ਕੋਲੋਂ ਇਸ ਦੀ ਪ੍ਰਾਪਤੀ ਨਹੀਂ ਹੁੰਦੀ।
ਕੋਈ ਕਿਹੋ ਦਿਵਾਏ,
ਅਕੈ ਦਾ ਭਾਵ ਹੈ ਅਥਵਾ, ਜਾਂ ਤਾਂ ਕੋਈ ਕਿਸੇ ਕੋਲੋਂ ਮੰਗ ਲਵੇ ਵਸਤੂ ਜੇ ਉਹਦੇ ਕੋਲ ਹੋਵੇ ਤਾਂ, ਤੇ ਜਾਂ ਕੋਈ ਸਿਫਾਰਿਸ਼ ਕਰਕੇ ਦਿਵਾ ਦੇਵੇ, ਇਸ ਤਰ੍ਹਾਂ ਹੀ ਹੁੰਦਾ ਨਾ। ਜਿਹਦੇ ਕੋਲੇ ਕੋਈ ਚੀਜ਼ ਹੈ, ਸਾਨੂੰ ਲੋੜ ਹੋਵੇ, ਜੇ ਸਾਨੂੰ ਆਸ ਹੋਵੇ ਕਿ ਸਿੱਧੇ ਤੌਰ ਤੇ ਮੰਗਿਆ ਮਿਲ ਜਾਵੇਗੀ ਤਾਂ ਆਪਾਂ ਮੰਗ ਲੈਂਦੇ ਹਾਂ, ਤੇ ਜੇ ਸਾਨੂੰ ਇਹ ਅਹਿਸਾਸ ਹੋਵੇ ਕਿ ਸਾਨੂੰ ਨਹੀਂ ਮਿਲਣੀ, ਸਿਫਾਰਿਸ਼ ਪਵਾਉਣੀ ਪੈਣੀ ਹੈ, ਤਾਂ ਆਪਾਂ ਕਿਸੇ ਨੂੰ ਕਹਿ ਦਿੰਦੇ ਕਿ ਭਾਈ ਉਹਦੇ ਕੋਲੋਂ ਦਿਵਾ ਦੇ। ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ, ਅਕੈ ਕੋਈ ਕਿਹੋ ਦੇਵਾਏ। ਜੇ ਕਿਸੇ ਕੋਲ ਕੋਈ ਵਸਤੂ ਹੋਵੇ ਤਾਂ ਉਹਦੇ ਕੋਲੋਂ ਮੰਗ ਲਵੇ ਤੇ ਜਾਂ ਕੋਈ ਦਿਵਾ ਦੇਵੇ। ਜਦੋਂ ਹੋਰ ਕਿਸੇ ਕੋਲ ਨਾਮ ਰੂਪੀ ਵਸਤੂ ਹੈ ਹੀ ਨਹੀਂ ਇੱਕ ਗੁਰੂ ਤੋਂ ਬਿਨਾਂ, ਤਾਂ ਕਿਹਦੇ ਕੋਲੋਂ ਕੋਈ ਮੰਗੇਗਾ ਤੇ ਕੌਣ ਕੋਈ ਦਿਵਾਵੇਗਾ।
ਹਰ ਤਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ।
ਭਾਈ ਇਹ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਧਨ ਹੈ ਨਾ, ਇਹ ਕਿਸੇ ਕੋਲੋਂ ਜੋਰੀ ਜ਼ਬਰਦਸਤੀ ਖੋਹਿਆ ਨਹੀਂ ਜਾ ਸਕਦਾ। ਜਿਵੇਂ ਆ ਪ੍ਰਤੱਖ ਧਨ ਜਿਹੜਾ ਕੋਈ ਖੋਹਣ ਵਾਲੇ ਖੋਹ ਲੈਂਦੇ ਨੇ, ਇਹਨੂੰ ਕੋਈ ਖੋਹ ਨਹੀਂ ਸਕਦਾ ਕੋਈ ਜ਼ੋਰ ਜ਼ਬਰਦਸਤੀ ਨਾਲ। ਇਸੇ ਤਰ੍ਹਾਂ ਜਿਵੇਂ ਕੋਈ ਜ਼ਮੀਨ ਜਾਇਦਾਦ ਵਿੱਚ ਜਾਂ ਧਨ ਦੌਲਤ ਵਿੱਚ ਭਰਾਵਾਂ ਵਿੱਚ ਵੰਡ ਪੈ ਜਾਂਦੀ ਹੈ ਨਾ, ਕਿਸੇ ਨਾਲ ਨਾ ਜਾਏ ਵੰਡਾਇਆ, ਇਹ ਕਿਸੇ ਨਾਲ ਵੰਡਾਇਆ ਵੀ ਨਹੀਂ ਜਾ ਸਕਦਾ। ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਤੂੰ ਜਪ ਜਪ ਕੇ ਬੜਾ ਇਕੱਠਾ ਕਰ ਲਿਆ, ਮੇਰਾ ਵੀ ਹੱਕ ਬਣਦਾ, ਹੁਣ ਮੈਨੂੰ ਵੀ ਇਹਦੇ ਵਿੱਚੋਂ ਹਿੱਸਾ ਤੈਨੂੰ ਦੇਣਾ ਹੀ ਪੈਣਾ। ਇਹ ਉਹ ਕੋਈ ਜ਼ੋਰ ਜ਼ਬਰਦਸਤੀ ਇਹਨੂੰ ਵੰਡਾ ਨਹੀਂ ਸਕਦਾ, ਇਹਦੇ ਹਿੱਸੇ ਨਹੀਂ ਕਰ ਸਕਦਾ।
ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ,
ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਨਾਲ ਚਿੱਤ ਦੀ ਸ਼ਰਧਾ ਲਾ ਦੇਵੇ, ਗੁਰੂ ਉੱਪਰ ਨਿਸ਼ਚਾ, ਗੁਰੂ ਉੱਪਰ ਭਰੋਸਾ, ਗੁਰੂ ਉੱਪਰ ਵਿਸ਼ਵਾਸ, ਗੁਰੂ ਉੱਪਰ ਭਾਵਨਾ, ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਪੈਦਾ ਕਰ ਦੇਵੇ।
ਤਿਸ ਹਰ ਤਨ ਕੀ ਵੰਡ ਹੱਥ ਆਵੇ,
ਉਸ ਨੂੰ ਸਤਿਗੁਰਾਂ ਦੇ ਕੋਲੋਂ ਪਰਮਾਤਮਾ ਦੇ ਨਾਮ ਰੂਪੀ ਧਨ ਦੀ ਵੰਡ, ਭਾਵ ਧਨ ਦਾ ਜਿਹੜਾ ਵਰਤਾਵਾ ਹੈ ਉਹ ਹੱਥ ਵਿੱਚ ਆਉਂਦਾ, ਭਾਵ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਜੋ ਨਾਮ ਦੇ ਛਾਂਦੇ ਵਰਤਾਉਂਦੇ ਨੇ, ਨਾਮ ਦੇ ਗੱਫੇ ਵਰਤਾਉਂਦੇ ਨੇ, ਇਹ ਵਰਤਾਰਾ ਉਸ ਨੂੰ ਹੱਥ ਵਿੱਚ ਆਉਂਦਾ, ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਦੀ ਭਾਵਨਾ, ਗੁਰੂ ਕਾ ਪ੍ਰੇਮ, ਉਹ ਵਾਹਿਗੁਰੂ ਆਪ ਬਖਸ਼ਿਸ਼ ਕਰ ਦੇਵੇ।
ਇਸ ਨੂੰ ਕਰਤੇ ਧੁਰ ਲਿਖ ਪਾਇਆ,
ਉਹ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਧੁਰੋਂ ਹੀ ਜਿਸ ਦੇ ਮੱਥੇ ਤੇ ਸ੍ਰੇਸ਼ਟ ਲੇਖ ਪਾ ਦਿੱਤਾ, ਲਿਖਤ ਲਿਖ ਦਿੱਤੀ ਹੈ, ਉਹਦੇ ਤੇ ਅਕਾਲ ਪੁਰਖ ਦੀ ਇਹ ਕਿਰਪਾ ਹੁੰਦੀ ਹੈ।
ਹਰ ਤਨ ਕਾ ਕੋਈ ਸ਼ਰੀਕ ਨਾਹੀ,
ਵਾਹਿਗੁਰੂ ਦਾ ਨਾਮ ਰੂਪੀ ਧਨ ਜਿਸਨੇ ਖੱਟਿਆ, ਜਿਸਨੇ ਕਮਾਇਆ ਗੁਰੂ ਕੀ ਕਿਰਪਾ ਨਾਲ, ਉਹ ਉਸੇ ਦਾ ਹੀ ਹੈ, ਇਹਦਾ ਕੋਈ ਸ਼ਰੀਕ ਨਹੀਂ, ਕੋਈ ਵੰਡਾਉਣ ਵਾਲਾ, ਕੋਈ ਸ਼ਰੀਕ ਸ਼ਰੀਕਾ ਕਰਨ ਵਾਲਾ ਨਹੀਂ ਹੈ।
ਕਿਸੇ ਕਾ ਖਤ ਨਾਹੀ,
ਤੇ ਨਾ ਹੀ ਕਿਸੇ ਦਾ ਕਿਸੇ ਪ੍ਰਕਾਰ ਕੋਈ ਪ੍ਰਵਾਨਾ ਲਿਖਿਆ ਮਿਲਣਾ ਕਿ ਹਾਂ ਭਾਈ ਮੈਂ ਤੈਨੂੰ ਹੁਕਮ ਕਰਦਾ ਆਪਣਾ ਹੁਕਮਨਾਮਾ ਲਿਖ ਕੇ ਕਿ ਆਪਣੇ ਕੋਲੋਂ ਨਾਮ ਧਨ ਜਿਹੜਾ ਹੈ ਤੈਨੂੰ ਇਹ ਦੇ, ਮੇਰਾ ਹੁਕਮ ਦੇ ਕੇ ਦੇਣਾ ਹੀ ਪਵੇਗਾ ਮੰਨ ਕੇ, ਨਹੀਂ, ਇਹੋ ਕਿਸੇ ਦਾ ਖਤ ਪ੍ਰਵਾਨਾ ਜਿਹੜਾ ਉਹ ਵੀ ਨਹੀਂ ਚੱਲਣਾ। ਔਰ ਇਸੇ ਪ੍ਰਕਾਰ ਕਿਸੇ ਦਾ ਸਾਧ ਸੰਗਤ ਜੀ ਇਹਦੇ ਵਿੱਚ ਕੋਈ ਲਾਗਾ ਦੇਗਾ, ਹੋਰ ਕਿਸੇ ਦਾ ਹੋ ਹੀ ਨਹੀਂ ਸਕਦਾ।
ਕਿਸੇ ਕੈ ਸੀਵ ਬੰਨੈ ਰੋੜ ਨਾਹੀ,
ਨਾ ਕਿਸੇ ਦੀ ਕੋਈ ਹੱਦ ਹੈ, ਨਾ ਕਿਸੇ ਦਾ ਕੋਈ ਬੰਨਾ ਹੈ ਕਿ ਇੰਨਾ ਹੱਦ ਬੰਨਾ। ਹੱਦ ਕਹੀ ਜਾਂਦੀ ਹੈ ਜਿਵੇਂ ਇੱਕ ਪਿੰਡ ਦੀ ਕੰਧ ਹੁੰਦੀ, ਪਿੰਡ ਦੀ ਹੱਦ ਜਿੱਥੋਂ ਤੱਕ ਹੁੰਦੀ ਹੈ। ਸੀਵ ਕਹੀ ਜਾਂਦੀ ਜਿੱਥੋਂ ਤੱਕ ਕੋਈ ਰਾਜ ਦੀ ਹੱਦ ਹੋਵੇ ਕਿ ਤੂੰ ਮੇਰੀ ਹੱਦ ਵਿੱਚ ਰਹਿੰਦਾ ਹੈ, ਤੇ ਜਿਵੇਂ ਤੈਨੂੰ ਮੇਰੀ ਹੱਦ ਵਿੱਚ ਰਹਿੰਦਿਆਂ ਜ਼ਮੀਨ ਦਾ ਮਾਮਲਾ ਦੇਣਾ ਪੈਂਦਾ ਹੈ, ਇਸੇ ਤਰ੍ਹਾਂ ਜਿੰਨਾ ਤੂੰ ਨਾਮ ਰੂਪੀ ਧਨ ਇਕੱਤਰ ਕੀਤਾ ਇਹਦਾ ਮਾਮਲਾ ਵੀ ਦੇਣਾ ਪਵੇਗਾ। ਨਹੀਂ ਇਹੋ ਜਿਹਾ ਕੋਈ ਹੱਦ ਬੰਨਾ ਵੀ ਨਹੀਂ, ਰੋਲ ਨਾ ਹੀ, ਰੌਲਾ ਹੀ ਕੋਈ ਨਹੀਂ। ਜਿਵੇਂ ਦੁਨਿਆਵੀ ਜਾਇਦਾਦਾਂ ਦਾ ਰੌਲਾ ਪੈ ਜਾਂਦਾ ਹੈ ਨਾ, ਪਰਮਾਤਮਾ ਦੇ ਨਾਮ ਰੂਪੀ ਧਨ ਦਾ ਇਹੋ ਜੇ ਵੰਡ ਵਰਤਣ ਦਾ ਰੌਲਾ ਹੀ ਕਦੇ ਕੋਈ ਨਹੀਂ ਪੈਂਦਾ।
ਹਰ ਧਨ ਕੀ ਬਖੀਲੀ ਕਰੇ,
ਜੇ ਕੋਈ ਪਰਮਾਤਮਾ ਦੇ ਨਾਮ ਧਨ ਦੀ ਬਖੀਲੀ ਕਰੇ, ਭਾਵ ਜੇ ਕੋਈ ਈਰਖਾ ਕਰੇ ਨਾਮ ਜਪਣ ਵਾਲਿਆਂ ਨਾਲ, ਜੇ ਕੋਈ ਇਹ ਦੁਜਾਗੀ ਰੱਖੇ ਕਿ ਇਹਨੇ ਜਪਿਆ ਮੈਨੂੰ ਵਿੱਚੋਂ ਹਿੱਸਾ ਕਿਉਂ ਨਹੀਂ ਦਿੰਦਾ, ਜਾਂ ਕੋਈ ਹੋਰ ਹਰ ਤਰ੍ਹਾਂ ਨਾਲ ਦੁੱਖ ਦੇਣਾ ਚਾਹੇ, ਨਿੰਦਾ ਕਰੇ ਨਾਮ ਜਪਣ ਵਾਲਿਆਂ ਦੀ,
ਇਸ ਕਾ ਮੋਹ ਹਰ ਚਹੁ ਕੁੰਡਾਂ ਵਿੱਚ ਕਾਲਾ ਕਰਾਇਆ,
ਉਹ ਜਿਹੜਾ ਕੋਈ ਬਖੀਲੀ ਕਰਨ ਵਾਲਾ ਕੋਈ ਨਿੰਦਕ ਦੁਸ਼ਟ ਝਗੜਾਲੂ ਹੈ, ਤਿਸ ਕਾ ਮੋਹ ਉਹਦਾ ਜਿਹੜਾ ਮੂੰਹ ਹੈ ਹਰ ਚਹੁ ਕੁੰਡਾਂ ਵਿੱਚ ਕਾਲਾ ਕਰਾਇਆ, ਚੌਹਾਂ ਕੁੰਡਾ ਚਾਰਾਂ ਦਿਸ਼ਾਵਾਂ ਵਿੱਚ ਹੀ ਵਾਹਿਗੁਰੂ ਨੇ ਉਹਦਾ ਮੂੰਹ ਕਾਲਾ ਕਰਾਇਆ ਹੈ, ਭਾਵ ਉਹਨੂੰ ਸਦਾ ਲਾਹਨਤਾਂ ਹੀ ਪਈਆਂ ਹਨ।
ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚੱਲਈ,
ਜੋ ਬਖਸ਼ਿਸ਼ ਵਾਹਿਗੁਰੂ ਨੇ ਕਰ ਦਿੱਤੀ ਪਰਮਾਤਮਾ ਦੇ ਨਾਮ ਦੀ, ਨਾਮ ਦੇ ਸਦਕਾ ਜਗਤ ਵਿੱਚ ਵਡਿਆਈ ਦੀ ਤੇ ਪਦਾਰਥਾਂ ਦੀ, ਪਰਮਾਤਮਾ ਦੇ ਦਿੱਤੇ ਹੋਏ ਨਾਲ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਤੇ ਕਿਸੇ ਦੀ ਬਖੀਲੀ ਈਰਖਾ ਨਹੀਂ ਚੱਲ ਸਕਦੀ। ਮੰਨੈ ਮਾਰਗ ਠਾਕ ਨਾ ਪਾਏ, ਸੋ ਇਸ ਪ੍ਰਕਾਰ ਕੋਈ ਵਕੀਲੀ ਨਹੀਂ ਚੱਲ ਸਕਦੀ, ਕੋਈ ਜੋਰ ਨਹੀਂ ਚੱਲ ਸਕਦਾ। ਨਦਰ ਕਰੇ ਨਾ ਹੀ ਠਾਕ ਰਹਾਈਆ, ਪਰਮਾਤਮਾ ਦੀ ਮਿਹਰ ਭਰੀ ਨਿਗਾਹ ਨੂੰ ਕੋਈ ਰੋਕ ਨਹੀਂ ਸਕਦਾ।
ਦੇਹੂ ਦੇਹੂ ਨਿਤ ਨਿਤ ਚੜੈ ਸਵਾਇਆ,
ਦਿਨੋ ਦਿਨ ਨਿਤੋ ਨਿਤ ਪਰਮਾਤਮਾ ਦਾ ਨਾਮ ਰੂਪੀ ਧਨ ਜਿਹੜਾ ਹੈ ਇਹ ਸਵਾਇਆ ਚੜ੍ਹਦਾ ਹੈ। ਜਿਉਂ ਜਿਉਂ ਜਪਿਆ ਜਪਾਇਆ ਜਾਵੇ ਤਿਉਂ ਤਿਉਂ ਆਨੰਦ ਦਾ ਖਜ਼ਾਨਾ ਵੱਧਦਾ ਹੀ ਵੱਧਦਾ ਜਾਂਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਹਜ਼ੂਰ ਕਿਰਪਾ ਕਰਨ, ਐਸਾ ਨਾਮ ਧੰਨ ਸਾਡੇ ਹਿਰਦੇ ਵਿੱਚ ਵਸੇ, ਸਾਡਾ ਇਹ ਜੀਵਨ ਸਫਲਾ ਹੋ ਜਾਵੇ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਕੋਟਾਂ ਕੋਟ ਸ਼ੁਕਰਾਨਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਇਸ ਹਰ ਤਨ ਕਾ ਕੋਈ ਸਰੀਕ ਨਾਹੀ, ਕਿਸੈ ਕਾ ਖਤ ਨਾਹੀ, ਕਿਸੈ ਕੈ ਸੀਵ ਬੰਨੈ ਰੋਲ ਨਾਹੀ। ਜੇ ਕੋ ਹਰ ਧਨ ਕੀ ਬਖੀਲੀ ਕਰੇ, ਤਿਸ ਕਾ ਮੋਹ ਹਰ ਚਹੁ ਕੁੰਡਾ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ। ਦੇਹ ਦੇਹ ਨਿਤ ਨਿਤ ਚੜੈ ਸਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।